Wondering if dangerous contaminants are in your home's water? Get Leaf Home Water Solutions today. We can't live without water, but we can take actions today to make it safer and healthier. Leaf Home Water Solutions is offering a free in-home water test. Just visit leafhome.com/water to schedule yours. With results from their advanced digital testing, Leaf Home Water Solutions can design a whole home system and expertly install it in as little as one day. With Leaf Home Water Solutions, you can feel confident that each drop of water from every tap and appliance is cleaner and safer for you and your family. We can't live without water, but we can take actions today to make our family's water safer with Leaf Home Water Solutions. Schedule your free home water test today at leafhome.com/water and save 15% on all home water treatment systems. That's leafhome.com/water for your free home water test and 15% off. leafhome.com/water
ਤੁਸੀਂ SBS ਪੰਜਾਬੀ ਦੇ ਨਾਲ ਹੋ ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉਤੇ
SBS a world of difference You're with SBS Punjabi on mobile online and on radio
ਤੁਸੀਂ SBS ਪੰਜਾਬੀ ਨਾਲ ਮੋਬਾਈਲ ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ
ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਜੀ ਆਇਆਂ ਨੂੰ 8 ਸਤੰਬਰ ਦਿਨ ਸੋਮਵਾਰ ਤੇ SBS ਪੰਜਾਬੀ ਦਾ ਲਾਈਵ ਪ੍ਰੋਗਰਾਮ ਮੈਲਬਨ ਦੇ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਮੇਜ਼ਬਾਨ ਜਸਦੀਪ ਕੌਰ ਗਿੱਲ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਤਾਂ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਸਾਂ ਨੂੰ ਅਸੀਂ ਇਸ ਜ਼ਮੀਨ ਦੇ ਉਹਨਾਂ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੰਜਰੀ ਵੈਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਏ ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ ਸੋ ਹੁਣ ਰੁਕ ਕਰੀਏ ਪ੍ਰੋਗਰਾਮ ਦਾ ਤਾਂ ਇਸ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਦੀਨ ਦੁਨੀਆ ਦੀਆਂ ਖਬਰਾਂ ਦੇ ਨਾਲ ਕਰਾਂਗੇ ਉਸ ਤੋਂ ਬਾਅਦ ਸਾਡੀ ਸਹਿਯੋਗੀ ਸ਼ਾਇਨਾ ਕਾਲਰਾ ਸਾਨੂੰ 2025 ਤੋਂ 26 ਵਿੱਚ ਆਸਟ੍ਰੇਲੀਆ ਦੀ PR ਦੀ ਨਿਰਧਾਰਿਤ ਕੀਤੀ ਗਈ ਸੀਮਾ ਦੇ ਬਾਰੇ ਸਾਨੂੰ ਸਮਝਾਉਣਗੇ ਤੇ ਸੋਮਵਾਰ ਦਾ ਪ੍ਰੋਗਰਾਮ ਸੁਣਨ ਵਾਲੇ ਸਰੋਤੇ ਜਾਣਦੇ ਹੀ ਹੋਣਗੇ ਕਿ ਇਸ ਦਿਨ ਤੁਹਾਡੇ ਨਾਲ ਪੰਜਾਬੀ ਡਾਇਰੀ ਦੀ ਰਿਪੋਰਟ ਸਾਂਝੀ ਕਰਦੇ ਨੇ ਪਰਮਜੀਤ ਸਿੰਘ ਸੋਨਾ ਖਬਰਾਂ ਤੇ ਖਾਸ ਰਿਪੋਰਟਾਂ ਤੋਂ ਬਾਅਦ ਇੱਕ ਬੜੇ ਹੀ ਚਿੰਤਾਜਨਕ ਵਿਸ਼ੇ ਉੱਤੇ ਕੀਤੇ ਗਏ ਤਾਜ਼ਾ ਅਧਿਐਨ ਉੱਤੇ ਚਾਨਣਾ ਪਾਵਾਂਗੇ ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਭਾਈਚਾਰੇ ਵੱਲੋਂ ਅਸਿੱਧੇ ਤੌਰ ਉੱਤੇ ਲਿੰਗ ਆਧਾਰਿਤ ਗਰਭਪਾਤ ਕਰਵਾਏ ਜਾ ਰਹੇ ਨੇ ਤੇ ਫਿਰ ਅਖੀਰ ਵਿੱਚ ਸਾਡੀ ਸਹਿਯੋਗੀ ਜਸਮੀਤ ਕੌਰ ਸਾਨੂੰ ਆਸਟ੍ਰੇਲੀਆ ਭਰ ਦੇ ਮਸ਼ਹੂਰ ਸੰਸਕ੍ਰਿਤ ਉੱਤੇ ਸਵਾਲ ਖੜੇ ਕਰਨ ਵਾਲੀ ਇੱਕ ਰਿਪੋਰਟ ਦਾ ਵਿਸ਼ਲੇਸ਼ਣ ਕਰਦੇ ਹੋਏ ਮਾਹਰਾਂ ਨਾਲ ਸਾਡੀ ਸਾਂਝ ਪਾਉਣਗੇ ਜੋ ਸੰਸਕ੍ਰਿਤ ਦੀ ਸੁਰੱਖਿਆ ਅਤੇ ਲੋੜ ਬਾਰੇ ਵਿਸਥਾਰਿਤ ਗੱਲਬਾਤ ਕਰਨਗੇ ਪ੍ਰੋਗਰਾਮ ਵਿੱਚ ਪੇਸ਼ਕਾਰੀਆਂ ਖਾਸ ਰਿਪੋਰਟਾਂ ਤੇ ਖਬਰਾਂ ਦੇ ਨਾਲ ਨਾਲ ਗੀਤਾਂ ਦਾ ਸਿਲਸਿਲਾ ਵੀ ਚੱਲਦਾ ਰਹੇਗਾ ਇਸ ਤੋਂ ਇਲਾਵਾ 1 ਘੰਟੇ ਦੇ ਇਸ ਲਾਈਵ ਪ੍ਰੋਗਰਾਮ ਦੌਰਾਨ ਤੁਸੀਂ ਸਾਨੂੰ ਸੁਨੇਹੇ ਵੀ ਭੇਜ ਸਕਦੇ ਹੋ ਸਾਡਾ ਨੰਬਰ ਹੈ ਜੀ 0439-799-767 ਸੋ ਤੁਹਾਡੇ ਸੁਨੇਹਿਆਂ ਦੇ ਇੰਤਜ਼ਾਰ ਦੇ ਨਾਲ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਦੇ ਨਾਲ ਦੱਸਣਯੋਗ ਹੈ ਕਿ ਐਰਿਨ ਵੱਲੋਂ ਡੈਥ ਕੈਪ ਮਸ਼ਰੂਮ ਬਣਾ ਕੇ ਦੁਪਹਿਰ ਦਾ ਖਾਣਾ ਪਰੋਸਿਆ ਗਿਆ ਸੀ ਜਿਸ ਵਿੱਚ ਉਸਦੇ ਪਤੀ ਦੇ 3 ਰਿਸ਼ਤੇਦਾਰ ਡੌਨ ਪੈਟਰਸਨ ਗੇਲ ਪੈਟਰਸਨ ਅਤੇ ਹੀਥਰ ਵਿਲਕਿਨਸਨ ਦੀ ਮੌਤ ਹੋ ਗਈ ਸੀ ਤੇ ਵਿਕਟੋਰੀਆ ਵਿੱਚ ਗੋਲੀਬਾਰੀ ਦੀ ਘਟਨਾ 'ਚ ਮਾਰੇ ਗਏ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਨੇ ਸ਼ਰਧਾਂਜਲੀ ਦਿੱਤੀ ਮਰਨ ਵਾਲੇ ਇੱਕ ਅਧਿਕਾਰੀ ਦੀ ਕੁਝ ਹੀ ਦਿਨਾਂ ਦੇ ਵਿੱਚ ਸੇਵਾ ਮੁਕਤੀ ਹੋਣ ਵਾਲੀ ਸੀ ਡਿਟੈਕਟਿਵ ਲੀਡਿੰਗ ਸੀਨੀਅਰ ਕਾਂਸਟੇਬਲ ਨੀਲ ਥੋਮਸਨ ਨੂੰ ਮੈਲਬਨ ਦੇ ਦੱਖਣ ਪੂਰਬ ਵਿੱਚ ਵਿਕਟੋਰੀਅਨ ਪੁਲਿਸ ਅਕੈਡਮੀ ਵਿੱਚ ਆਯੋਜਿਤ ਉਸਦੇ ਅੰਤਿਮ ਸੰਸਕਾਰ ਵਿੱਚ ਪੂਰੇ ਪੁਲਿਸ ਸਨਮਾਨਾਂ ਦੇ ਨਾਲ ਵਿਦਾਇਗੀ ਦਿੱਤੀ ਗਈ ਲਿਬਰਲ ਸੈਨੇਟਰ ਜੈਸਿੰਟਾ ਪ੍ਰਾਈਸ ਉੱਤੇ ਪਿਛਲੇ ਹਫ਼ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਨੈਸ਼ਨਲ ਪਾਰਟੀ ਦੇ ਸਾਥੀਆਂ ਸਮੇਤ ਭਾਰਤੀ ਆਸਟ੍ਰੇਲੀਅਨ ਭਾਈਚਾਰੇ ਵੱਲੋਂ ਮਾਫ਼ੀ ਮੰਗਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਸੈਨੇਟਰ ਪ੍ਰਾਈਸ ਪਹਿਲਾਂ ਹੀ ਫੈਡਰਲ ਸਰਕਾਰ ਉੱਤੇ ਆਪਣੀਆਂ ਰਾਜਨੀਤਿਕ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਭਾਰਤੀ ਪ੍ਰਵਾਸ ਨੂੰ ਤਰਜੀਹ ਦੇਣ ਦਾ ਦੋਸ਼ ਲਗਾਉਣ ਤੋਂ ਬਾਅਦ ਮਾਫ਼ੀ ਮੰਗਣ ਤੋਂ ਇਨਕਾਰ ਕਰ ਚੁੱਕੀ ਹੈ। ਰੱਦ ਹੋਈਆਂ ਜਾਂ ਦੇਰੀ ਨਾਲ ਉਡਾਨਾਂ ਭਰਨ ਵਾਲੇ ਏਅਰਲਾਈਨ ਯਾਤਰੀ ਜਲਦੀ ਹੀ ਇੱਕ ਨਵੇਂ ਰਾਸ਼ਟਰੀ ਕੋਡ ਦੇ ਤਹਿਤ ਏਅਰਲਾਈਨ ਦੁਆਰਾ ਗਾਰੰਟੀਸ਼ੁਦਾ ਰਿਫੰਡ ਦੇ ਹੱਕਦਾਰ ਹੋ ਸਕਣਗੇ। ਇੱਕ ਹਵਾਬਾਜ਼ੀ ਖਪਤਕਾਰ ਸੁਰੱਖਿਆ ਯੋਜਨਾ ਲਈ ਜਨਤਕ ਸਲਾਹ ਮਸ਼ਵਰੇ ਅੱਜ ਤੋਂ ਸ਼ੁਰੂ ਹੋ ਰਹੇ ਨੇ ਤਾਂ ਜੋ ਉਡਾਨਾਂ ਨਿਰਧਾਰਿਤ ਸਮੇਂ ਅਨੁਸਾਰ ਨਾ ਜਾਣ ਉੱਤੇ ਯਾਤਰੀਆਂ ਲਈ ਮਿਆਰਾਂ ਦਾ ਰਾਸ਼ਟਰੀਕਰਨ ਕੀਤਾ ਜਾ ਸਕੇ। ਅਗਲੀ ਖਬਰ ਪੰਜਾਬ ਤੋਂ, ਜਿੱਥੇ ਸਰਕਾਰੀ ਸਕੂਲ ਅੱਜ ਯਾਨੀ 8 ਸਤੰਬਰ ਤੋਂ ਖੁੱਲ੍ਹੇ ਜਾਣਗੇ ਜਦਕਿ ਕਲਾਸਾਂ 9 ਸਤੰਬਰ ਤੋਂ ਚਾਲੂ ਹੋਣਗੀਆਂ। ਜਾਣਕਾਰੀ ਦਿੰਦਿਆਂ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੁਣ ਹਾਲਾਤ ਬਿਹਤਰ ਹੋ ਰਹੇ ਨੇ, ਇਸ ਲਈ 8 ਸਤੰਬਰ ਯਾਨੀ ਅੱਜ ਸਕੂਲ ਦੇ ਸਟਾਫ ਵੱਲੋਂ ਸਕੂਲ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਫਿਰ 9 ਸਤੰਬਰ ਤੋਂ ਕਲਾਸਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਸੋ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਖਬਰਾਂ ਦਾ ਇਹ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ। ਸੋ ਜੀ, ਖਬਰਾਂ ਤਾਜ਼ਾ ਤਰੀਨ ਤੁਸੀਂ ਸੁਣ ਲਈਆਂ ਨੇ ਅਤੇ ਹੁਣ ਤਾਜ਼ਾ ਅੰਕੜਿਆਂ ਦੇ ਉੱਤੇ ਝਾਤ ਮਾਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਹਰ ਸਾਲ PR ਨੂੰ ਲੈ ਕੇ ਇੱਕ ਨੰਬਰਾਂ ਦੀ ਜੋ ਹੱਦ ਹੈ ਉਹਦਾ ਐਲਾਨ ਕੀਤਾ ਜਾਂਦਾ ਹੈ ਅਤੇ 2025 ਤੋਂ 26 ਦਾ ਜਿਹੜਾ ਵਿੱਤੀ ਸਾਲ ਹੈ ਉਸ ਦੀ ਵੀ ਜੋ ਹੱਦ ਹੈ ਉਹਦਾ ਐਲਾਨ ਕਰ ਚੁੱਕਿਆ ਹੈ ਆਸਟ੍ਰੇਲੀਆ। ਸੋ ਆਸਟ੍ਰੇਲੀਆ ਦੇ ਵਿੱਚ 25 ਤੋਂ 26 ਸਾਲ ਦੇ ਦੌਰਾਨ 1,85,000 ਸਥਾਈ ਵੀਜ਼ੇ ਯਾਨੀ ਕਿ PR ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਸੋ ਜੇਕਰ ਤੁਸੀਂ PR ਦੇ ਲਈ ਆਪਣੀ ਫਾਈਲ ਜਿਹੜੀ ਆ ਉਹ ਲਗਾਈ ਹੋਈ ਹੈ ਤੇ ਜ਼ਾਹਿਰ ਹੈ ਕਿ ਤੁਹਾਨੂੰ ਇਹ ਜਾਣਨ ਦੀ ਜਿਗਿਆਸਾ ਹੋਏਗੀ ਕਿ ਤੁਹਾਡੇ ਲਈ ਇਹ ਐਲਾਨ ਚੰਗਾ ਹੈ ਜਾਂ ਮਾੜਾ। ਸੋ ਕਿੰਨਾ ਦੇ ਲਈ ਇਹ ਪ੍ਰੋਸੈਸ ਜਿਹੜਾ ਆ ਉਹ ਸੌਖਾ ਹੋ ਸਕਦਾ ਹੈ ਜਾਂ ਕਿਹੜੇ ਕਿੱਤਿਆਂ ਨੂੰ ਪਹਿਲ ਦਿੱਤੀ ਜਾ ਸਕਦੀ ਹੈ, ਇਹ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਸਾਡੇ ਸਹਿਯੋਗੀ ਸ਼ਾਇਨਾ ਕਾਲੜਾ। ਤੇ ਆਓ ਜਾਣਦੇ ਹਾਂ ਕਿ ਉਹਨਾਂ ਕੋਲ ਕੀ ਕੁਝ ਖਾਸ ਵਿਸ਼ੇਸ਼ ਜਾਣਕਾਰੀ ਇਸ ਬਾਬਤ ਹੈਗੀ ਹੈ ਕਿ ਆਉਣ ਵਾਲੇ ਜੋ ਆਸਟ੍ਰੇਲੀਆ ਦੇ ਵਿੱਚ ਇਹ ਸਥਾਈ ਵੀਜ਼ਾ ਹੋਣਗੇ ਉਹ ਕਿੰਨਾ ਦੇ ਲਈ ਇਸ ਨੂੰ ਸੁਖਾਲਾ ਕਰਨਗੇ। ਆਓ ਸੁਣਦੇ ਹਾਂ ਸਾਡੀ ਸਹਿਯੋਗੀ ਸ਼ਾਇਨਾ ਕਾਲੜਾ ਕੋਲੋਂ।
SBS South Asian ਉੱਤੇ SBS ਪੰਜਾਬੀ।
ਆਸਟ੍ਰੇਲੀਆ ਵਿੱਚ ਦੇਸ਼ ਵਿਆਪੀ ਐਂਟੀ ਮਾਸ ਮਾਈਗ੍ਰੇਸ਼ਨ ਪ੍ਰੋਟੈਸਟ ਦੇ 2 ਦਿਨਾਂ ਬਾਅਦ ਗ੍ਰਹਿ ਮੰਤਰੀ ਟੋਨੀ ਬਰਕ ਨੇ ਆਸਟ੍ਰੇਲੀਆ ਦੀਆਂ ਸਥਾਈ ਪ੍ਰਵਾਸ ਸੀਮਾਵਾਂ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਸਟ੍ਰੇਲੀਆ ਹੁਨਰਮੰਦ ਕਾਮਿਆਂ ਦੇ ਪ੍ਰਵਾਸ ਉੱਤੇ ਧਿਆਨ ਕੇਂਦਰਿਤ ਕਰੇਗਾ। ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਸਥਾਈ ਪ੍ਰਵਾਸ ਭਾਵ ਕਿ PR ਦੇ ਅੰਕੜਿਆਂ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ। 2025-26 ਵਿੱਤੀ ਸਾਲ ਵਿੱਚ ਵੀ ਪਿਛਲੇ ਸਾਲ ਦੇ ਬਰਾਬਰ ਹੀ ਭਾਵ ਕਿ 1,85,000 ਲੋਕਾਂ ਨੂੰ PR ਦਿੱਤੀਆਂ ਜਾਣਗੀਆਂ। ਹੁਣ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ ਜਾਣਨ ਲਈ ਸਭ ਤੋਂ ਪਹਿਲਾਂ ਤਾਂ ਸਮਝਦੇ ਹਾਂ ਕਿ ਇਹਨਾਂ ਅੰਕੜਿਆਂ ਦਾ ਮਤਲਬ ਕੀ ਹੈ। ਵੀਜ਼ਾ ਕਰਾਫਟ ਮਾਈਗ੍ਰੇਸ਼ਨ ਤੋਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਵਨੀਤ ਸਿੰਘ ਨੇ SBS ਪੰਜਾਬੀ ਨੂੰ ਦੱਸਿਆ,
ਜਿੰਨੇ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਪਰਮਾਨੈਂਟ ਵੀਜ਼ਾਜ਼ 1 ਸਾਲ ਦੇ ਵਿੱਚ ਦੇਣੇ ਹੁੰਦੇ ਆ ਉਹਨੂੰ ਮਾਈਗ੍ਰੇਸ਼ਨ ਪ੍ਰੋਗਰਾਮ ਈਅਰ ਦਾ ਸਾਈਜ਼ ਕਹਿੰਦੇ ਆ। ਇਹਦੇ ਵਿੱਚ ਇਨਕਲੂਡ ਹੁੰਦੇ ਆ ਜੀ ਪਰਮਾਨੈਂਟ ਵੀਜ਼ਾਜ਼, ਜਿੱਦਾਂ ਆਪਾਂ ਗੱਲ ਕਰਦੇ ਹਾਂ 189 ਵੀਜ਼ਾ, 190 ਵੀਜ਼ਾ, 186 ਵੀਜ਼ਾ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਪ੍ਰੋਵਿਸ਼ਨਲ ਵੀਜ਼ਾ ਜਿਹੜੇ ਹੁੰਦੇ ਆ ਜਿੱਦਾਂ 491 ਹੋ ਗਿਆ ਜਾਂ 494 ਵੀਜ਼ਾ, ਉਹ ਵੀ ਇਹਦੇ ਵਿੱਚ ਹੀ ਕੈਲਕੂਲੇਟ ਕੀਤੇ ਜਾਂਦੇ ਆ। ਇਹਦੇ ਵਿੱਚ ਸਾਰੇ ਐਪਲੀਕੈਂਟਸ ਕਾਊਂਟ ਹੁੰਦੇ ਆ ਜੀ। ਇਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਸਿਰਫ ਇੱਕ ਮੇਨ ਐਪਲੀਕੈਂਟ ਹੈ ਉਹੀ ਕਾਊਂਟ ਹੋਊਗਾ 1,85,000 ਦੇ ਵਿੱਚ। ਇਹਦੇ ਵਿੱਚ ਜਿਹੜੇ ਉਹਨਾਂ ਦੇ ਕੋਈ ਪਾਰਟਨਰ ਹੈ ਜਾਂ ਇੱਕ ਬੱਚਾ ਹੈ ਉਹ ਵੀ ਇਹਦੇ ਉਹਦੀ ਗਿਣਤੀ ਵੀ 1,85,000 ਦੇ ਵਿੱਚੋਂ ਹੀ ਉਹਨਾਂ ਨੂੰ ਪਲੇਸ ਮਿਲਣਾ।
ਪਰ ਜੇਕਰ ਇਹ ਸਾਰੇ ਕੈਟੇਗਰੀ ਦੇ ਵੀਜ਼ਾ ਹੀ PR ਜਾਂ ਫਿਰ ਸਥਾਈ ਮਾਈਗ੍ਰੇਸ਼ਨ ਦੇ ਅੰਕੜਿਆਂ ਦੇ ਅੰਦਰ ਆਉਂਦੇ ਨੇ ਤਾਂ ਫਿਰ ਕਿੰਨੂੰ ਕਿੰਨਾ ਨੰਬਰ ਦਿੱਤਾ ਜਾਵੇਗਾ?
ਔਰ ਪ੍ਰਪੋਰਸ਼ਨ ਇਹਨਾਂ ਨੇ ਉਹੀ ਰੱਖਿਆ ਜੀ, ਪਰਸੈਂਟੇਜ 70% ਇਹਨਾਂ ਨੇ ਰੱਖਿਆ ਸਕਿਲਡ ਵੀਜ਼ਾਜ਼ ਵਾਸਤੇ ਔਰ 30% ਜਿਹੜਾ ਸਾਈਜ਼ ਰੱਖਿਆ ਉਹਨਾਂ ਨੇ ਫੈਮਿਲੀ ਵੀਜ਼ਾਜ਼, ਜਿਹਦਾ ਪੇਰੈਂਟ ਵੀਜ਼ਾ, ਪਾਰਟਨਰ ਵੀਜ਼ਾਜ਼ ਹੋ ਗਏ। ਤੇ ਫੋਕਸ ਇਸ ਸਾਲ ਵੀ ਲਾਸਟ ਈਅਰ ਵਾਂਗੂ ਸਕਿਲਡ ਵੀਜ਼ਾਜ਼ ਦਾ ਹੀ ਰਿਹਾ ਤੇ ਨੰਬਰ ਟੋਟਲ ਰੱਖਿਆ ਗਿਆ ਫਾਰ ਇੰਪਲੋਇਰ ਸਪੋਂਸਰਡ ਵੀਜ਼ਾਜ਼ 44,000, ਸਟੇਟਸ ਵਾਸਤੇ ਰੱਖਿਆ ਗਿਆ ਜੀ 33,000 ਤੇ ਰੀਜਨਲ ਪ੍ਰੋਵੀਜ਼ਨ ਵਾਸਤੇ ਵੀ ਲਾਸਟ ਈਅਰ ਜੋ ਸੀਗਾ ਉਹੀ 33,000। ਸੋ ਬੇਸਿਕਲੀ ਇੰਪਲੋਇਰ ਸਪੋਂਸਰਡ ਤੇ ਸਟੇਟਸ ਰੀਜਨਲ ਵੀਜ਼ਾਸ ਨੂੰ ਜਿਹੜਾ ਹੈ ਇਸ ਸਾਲ ਲਾਸਟ ਈਅਰ ਵਾਂਗੂ ਜ਼ਿਆਦਾ ਨੰਬਰ ਮਿਲੇ।
ਇਹਨਾਂ ਅੰਕੜਿਆਂ ਦੇ ਐਲਾਨ ਤੋਂ ਪਹਿਲਾਂ ਮਾਈਗ੍ਰੇਸ਼ਨ ਦੇ ਨੰਬਰਾਂ ਵਿੱਚ ਗਿਰਾਵਟ ਦੀ ਗੱਲ ਕਹੀ ਜਾ ਰਹੀ ਸੀ। ਸਾਬਕਾ ਲਿਬਰਲ ਨੇਤਾ ਪੀਟਰ ਡਟਨ ਨੇ ਪਿਛਲੀ ਸੰਘੀ ਚੋਣਾਂ ਵਿੱਚ ਕਿਹਾ ਸੀ ਕਿ ਉਹ ਸਥਾਈ ਅਤੇ ਅਸਥਾਈ ਪ੍ਰੋਗਰਾਮਾਂ ਦੋਵਾਂ ਨੂੰ ਹੀ ਘਟਾਉਣ ਦਾ ਟੀਚਾ ਰੱਖਦੇ ਨੇ।
2025-26 ਲਈ ਸਥਾਈ ਪੱਧਰ ਨੂੰ ਘਟਾ ਕੇ 1,40,000 ਕਰਨ ਦੀ ਵੀ ਚਰਚਾ ਕੀਤੀ ਗਈ ਸੀ, ਪਰ ਮੌਜੂਦਾ ਸਰਕਾਰ ਨੇ ਅਜਿਹਾ ਨਾ ਕਰਕੇ ਅੰਕੜਿਆਂ ਨੂੰ ਬਰਾਬਰ ਹੀ ਰੱਖਿਆ। ਹਾਲਾਂਕਿ ਇਸ ਵਾਰ ਵੀ ਫੋਕਸ ਸਕਿਲਡ ਵਰਕਰ ਉੱਤੇ ਕੀਤਾ ਜਾਵੇਗਾ। ਨਵਨੀਤ ਸਿੰਘ ਦੇ ਮੁਤਾਬਕ ਇਸ ਸਾਲ ਦੇ ਪਰਮਾਨੈਂਟ ਮਾਈਗ੍ਰੇਸ਼ਨ ਦਾ ਸਭ ਤੋਂ ਵੱਧ ਲਾਭ ਰੀਜਨਲ ਏਰੀਆਜ਼ ਨੂੰ ਹੋਵੇਗਾ।
ਇੰਪਲੋਇਰਸ ਖਾਸ ਕਰ ਰੀਜਨਲ ਇੰਪਲੋਇਰ ਦੇ ਵਿੱਚ ਕੰਫੀਡੈਂਸ ਵਧੇਗਾ। ਉਹ ਆਪਣੇ ਜਿਹੜੀ ਸਕਿਲ ਸ਼ੋਰਟੇਜ, ਵੱਡੇ ਸਿਟੀਜ਼ ਦੇ ਵਿੱਚ ਤੇ ਪ੍ਰੋਬਲਮ ਜ਼ਿਆਦਾ ਨਹੀਂ ਹੈ, ਪਰ ਜਿਹੜੇ ਰੀਜਨਲ ਏਰੀਆਜ਼ ਹੈ ਇਹੋ ਜਿਹੀ ਜਗ੍ਹਾ ਤੇ ਜਿਹੜੇ ਇੰਪਲੋਇਰਸ ਨੂੰ ਸਕਿਲਡ ਇੰਪਲੋਇਜ਼ ਨਹੀਂ ਮਿਲਦੇ, ਇਹ ਨੰਬਰ ਜ਼ਿਆਦਾ ਹੋਣ ਕਰਕੇ ਹੁਣ ਉਹ ਇੰਪਲੋਇਰਸ ਜਿਹੜੇ ਸਕਿਲਡ ਐਪਲੀਕੈਂਟਸ ਹੈਗੇ ਉਹਨਾਂ ਨੂੰ ਸਪੋਂਸਰ ਕਰ ਸਕਣਗੇ। ਤੇ ਜਿਹੜਾ ਰੀਜਨਲ ਇੰਪਲੋਇਰ ਸਪੋਂਸਰਡ ਵੀਜ਼ਾਸ ਹੈ ਉਹਨਾਂ ਨੂੰ ਵੀ ਲਾਸਟ ਈਅਰ ਵਾਂਗੂ ਪ੍ਰਾਇਓਰਟੀ ਮਿਲੇਗੀ। ਇਹ ਅਸੀਂ ਆਪ ਵੀ ਦੇਖਿਆ ਹੈ ਜੀ ਕਿ ਲਾਸਟ ਈਅਰ ਜਿਹੜੇ 491 ਵੀਜ਼ਾਸ ਜਿਹਨਾਂ ਨੂੰ ਗ੍ਰਾਂਟ ਹੁੰਦੇ ਸੀ ਜਾਂ ਫਿਰ 186 ਵੀਜ਼ਾ ਦਾ ਇੰਪਲੋਇਰ ਜੇ ਰੀਜਨਲ ਚ ਹੈਗਾ ਉਹਨਾਂ ਦੀ ਪ੍ਰੋਸੈਸਿੰਗ ਫਾਸਟ ਸੀ, ਜੇ ਉਹ ਮੈਟਰੋ ਸਿਟੀਜ਼ ਦੇ ਵਿੱਚ ਹੈਗੇ ਤਾਂ ਉਹਨਾਂ ਨੂੰ ਕਈ ਵਾਰੀ 1.5-2 ਸਾਲ ਵੀ ਲੱਗ ਜਾਂਦੇ ਸੀ। ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਰਹੇ ਹਾਂ ਇਸ ਪਾਪੂਲੇਸ਼ਨ 1,85,000 ਨਾਲ ਸਭ ਤੋਂ ਜ਼ਿਆਦਾ ਵੱਡਾ ਫਾਇਦਾ ਆਸਟ੍ਰੇਲੀਆ ਦਾ, ਲੋਕ ਇੱਥੇ ਆਉਣਗੇ, ਟੈਕਸ ਦੇਣਗੇ, ਕੰਮ ਕਰਨਗੇ, ਇਕੋਨਮੀ ਬੂਸਟ ਹੋਏਗੀ। ਸੈਕਿੰਡ ਵੱਡਾ ਫਾਇਦਾ ਇਹਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਇੰਪਲੋਇਰ ਸਪੋਂਸਰਡ ਜਿਹੜੇ ਇੰਪਲੋਇਰਸ ਹੈਗੇ ਜਿਹਨਾਂ ਨੂੰ ਸਕਿਲਡ ਵਰਕਰਸ ਨਹੀਂ ਮਿਲ ਰਹੇ ਉਹਨਾਂ ਦਾ ਬਹੁਤ ਵੱਡਾ ਫਾਇਦਾ ਹੈ। ਜੇ ਇੰਪਲੋਇਰ ਇਨ ਰੀਜਨਲ ਏਰੀਆ ਹੈਗਾ ਜਿੱਥੇ ਉਹਨਾਂ ਨੂੰ ਬਹੁਤ ਸ਼ੋਰਟੇਜ ਹੈ, ਉਹਨਾਂ ਨੂੰ ਹੋਰ ਵੀ ਜ਼ਿਆਦਾ ਫਾਇਦਾ ਹੈ।
ਸਰਕਾਰ ਨੇ ਪਹਿਲਾਂ ਪੁਆਇੰਟ ਆਧਾਰਿਤ ਵੀਜ਼ਾ ਵਿੱਚ ਸੁਧਾਰ ਦਾ ਵੀ ਐਲਾਨ ਕੀਤਾ ਸੀ, ਜਿਸ ਦੇ ਚਲਦੇ ਮੰਨਿਆ ਜਾ ਰਿਹਾ ਹੈ ਕਿ ਸਕਿਲਡ ਇੰਡੀਪੈਂਡੈਂਟ ਵੀਜ਼ਾ ਇੱਕ ਨੁਕਸਾਨਦੇਹ ਸਥਿਤੀ ਵਿੱਚ ਹੈ।
2023-24 ਦੇ ਵਿੱਚ ਜੋ 189 ਦਾ ਨੰਬਰ ਸੀ ਉਹਨੂੰ 13,500 ਘਟਾ ਦਿੱਤਾ ਸੀ, ਉਦੋਂ ਇਹਨਾਂ ਨੇ 16,900 ਰੱਖਿਆ ਸੀ ਪਿਛਲੇ ਸਾਲ। ਹੁਣ ਕਿਉਂਕਿ ਪਿਛਲੇ ਸਾਲ ਵਾਲੀ ਸੈਟਿੰਗਸ ਹੀ ਚੱਲ ਰਹੀਆਂ ਤੇ 16,900 ਆਪਾਂ ਨੰਬਰ ਜਿਹੜਾ ਹੈਗਾ ਉਹ 189 ਵੀਜ਼ਾ ਵਾਸਤੇ ਹੈਗਾ। ਸੋ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਘੱਟ ਇਨਵੀਟੇਸ਼ਨਸ ਹੈਗੇ ਆ ਲਾਸਟ ਟੂ ਲਾਸਟ ਈਅਰ ਦੇ ਕੰਪੈਰੀਟਿਵਲੀ, ਤੇ ਇਹਦਾ ਮਤਲਬ ਇਹ ਹੈ ਕਿ ਪੁਆਇੰਟਸ ਉਹ ਜ਼ਿਆਦਾ ਤੇ ਇਨਵੀਟੇਸ਼ਨ ਆਉਣ ਦੀ ਉਮੀਦ ਹੈ।
ਆਸਟ੍ਰੇਲੀਆ ਇੰਸਟੀਚਿਊਟ ਦੇ ਸੀਨੀਅਰ ਅਰਥਸ਼ਾਸਤਰੀ ਮੈਟ ਗ੍ਰੁਡਨੋਫ ਕਹਿੰਦੇ ਹਨ ਕਿ ਆਸਟ੍ਰੇਲੀਆ ਨੌਕਰੀਆਂ ਦੇ ਬਾਜ਼ਾਰ ਵਿੱਚ ਮਹੱਤਵਪੂਰਨ ਪਾੜੇ ਨੂੰ ਭਰਨ ਲਈ ਆਪਣੇ ਹੁਨਰਮੰਦ ਪ੍ਰਵਾਸੀਆਂ ਉੱਤੇ ਨਿਰਭਰ ਕਰਦਾ।
ਆਸਟ੍ਰੇਲੀਆਸ ਮਾਈਗ੍ਰੇਸ਼ਨ ਸਿਸਟਮ ਇਨ ਪਾਰਟਿਕੂਲਰ ਇਜ਼ ਵੈਰੀ ਸਕਿਲਸ ਫੋਕਸਡ, ਸੋ ਇਟ ਟੈਂਡਸ ਟੂ ਟਾਰਗੇਟ ਮਾਈਗ੍ਰੈਂਟਸ ਵਿਦ ਸਕਿਲਸ ਦੈਟ ਵੀ ਹੈਵ ਅ ਸ਼ੋਰਟੇਜ ਆਫ, ਐਂਡ ਸੋ ਵਾਟ ਦੇ ਐਕਚੁਅਲੀ ਡੂ ਇਜ਼ ਦੇ ਇਨੇਬਲ us to continue to have access to goods and services might otherwise be difficult to produce in Australia or would become far more expensive.
Navneet Singh de mutabak vi parvas di navi policy da sab ton vadh laab hunarmand parvasiyan nu hovega, jatki visa hopping karan wale permanently temporary migrants nu eda bahut nuksan ho sakda.
ਤੁਸੀਂ ਜੇ ਇੱਕ ਸਕਿਲਡ ਪਰਸਨ ਹੋ ਔਰ ਤੁਹਾਡੇ ਕੋਲ ਇੱਕ ਇੰਪਲੋਇਰ ਵੀ ਹੈਗਾ ਪਲੱਸ ਤੁਸੀਂ ਰੀਜਨਲ ਚ ਕੰਮ ਕਰ ਰਹੇ ਹੋ ਤਾਂ ਓਬਵੀਅਸਲੀ ਤੁਹਾਡੇ 3 ਗੁਣਾ ਚਾਂਸਿਸ ਜ਼ਿਆਦਾ ਵੱਧ ਜਾਣੇ ਬਾਕੀਆਂ ਨਾਲ। ਜਿਹੜੇ ਜੈਨੂਅਨ ਲੋਕ ਹੈਗੇ ਆ, ਜੈਨੂਅਨ ਸਟੂਡੈਂਟਸ ਹੈ, ਇੱਥੇ ਆ ਕੇ ਇਹੋ ਜਿਹੇ ਓਕੂਪੇਸ਼ਨ ਜਾਂ ਫਿਰ ਚੂਜ਼ ਕਰਨ, ਇਹੋ ਜਿਹੀ ਪੜ੍ਹਾਈ ਚੂਜ਼ ਕਰਨ ਜਿਹੜੀ ਹਮੇਸ਼ਾ ਡਿਮਾਂਡ ਚ ਰਹਿਣ ਵਾਲੀ ਹੈ, ਉਹਨਾਂ ਨੂੰ ਕਦੇ ਵੀ ਨੁਕਸਾਨ ਨਹੀਂ ਹੋਣ ਜਾ ਰਿਹਾ। ਲੇਕਿਨ ਜਿਹੜੇ ਇੱਥੇ ਵੀਜ਼ਾ ਹੋਪਿੰਗ ਕਰ ਰਹੇ ਸੀ ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਔਰ ਸਕਿਲਡ ਵਰਕ ਨਹੀਂ ਕਰ ਰਹੇ, ਉਹਨਾਂ ਵਾਸਤੇ ਓਬਵੀਅਸਲੀ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਲੈਣਾ ਔਖਾ ਹੋਏਗਾ।
ਕੀ ਤੁਸੀਂ ਇਹਨਾਂ ਗੱਲਾਂ ਤੋਂ ਸਹਿਮਤ ਹੋ? ਕੀ ਤੁਸੀਂ ਸਰਕਾਰ ਦੇ ਸਥਾਈ ਪ੍ਰਵਾਸ ਦੀ ਇਸ ਨੀਤੀ ਦੇ ਨਾਲ ਹੋ ਜਾਂ ਵਿਰੋਧ ਵਿੱਚ? ਤੁਹਾਡੇ ਹਿਸਾਬ ਨਾਲ ਆਸਟ੍ਰੇਲੀਆ ਦੀ ਪ੍ਰਵਾਸ ਨੀਤੀਆਂ ਜਾਂ ਪੀਆਰ ਦੇਣ ਦੇ ਅੰਕੜੇ ਵਧਣੇ ਜਾਂ ਘਟਣੇ ਚਾਹੀਦੇ ਸੀ ਜਾਂ ਨਹੀਂ? ਆਪਣੇ ਵਿਚਾਰ ਸਾਡੇ ਨਾਲ 0439799767 ਉੱਤੇ ਸਾਂਝੇ ਕਰੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਸੋ ਪਹਿਲੇ ਭਾਗ ਦੇ ਵਿੱਚ ਅਸੀਂ ਆਸਟ੍ਰੇਲੀਆ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀ ਸੀ ਤੇ ਇੱਕ ਮੋਟੀ ਜਿਹੀ ਝਾਤ ਅਸੀਂ ਪਾਈ ਸੀ ਕਿ ਪੰਜਾਬ ਦੀ ਜੋ ਤਾਜ਼ਾ ਖਬਰ ਹੈ ਉਹਦੇ ਉੱਤੇ ਵੀ, ਪਰ ਆਸਟ੍ਰੇਲੀਆ ਹੋਵੇ ਜਾਂ ਕੋਈ ਵੀ ਹੋਰ ਦੇਸ਼ ਜੋ ਪੰਜਾਬੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਜਿਹੜਾ ਆ ਪੰਜਾਬ ਦਾ ਫਿਕਰ ਜ਼ਰੂਰ ਰਹਿੰਦਾ ਹੈ। ਇਸ ਸਮੇਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਕੁਝ ਇਲਾਕਿਆਂ ਦੇ ਵਿੱਚ, ਜਿਸ ਕਰਕੇ ਕਾਫੀ ਜ਼ਿਆਦਾ ਜਿਹੜਾ ਧਿਆਨ ਹੈ ਉਹ ਪੰਜਾਬ ਵੱਲ ਕੇਂਦਰਿਤ ਹੈ। ਉਸ ਦੀਆਂ ਖਬਰਾਂ ਜਿਹੜੀਆਂ ਨੇ ਉਹ ਹਰ ਕੋਈ ਜਾਣਨਾ ਚਾਹੁੰਦਾ ਹੈ, ਤਾਜ਼ਾ ਕੀ ਜਾਣਕਾਰੀ ਹੈ ਇਹਦੇ ਵੱਲ ਸਭ ਨਜ਼ਰ ਬਣਾਈ ਬੈਠੇ ਨੇ। ਸੋ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਸੋਮਵਾਰ ਦਾ ਦਿਨ ਹੈ ਤੇ ਸੋਮਵਾਰ ਨੂੰ ਅਕਸਰ ਪਰਮਜੀਤ ਸਿੰਘ ਸੋਨਾ ਸਾਡੇ ਨਾਲ ਪੰਜਾਬੀ ਡਾਇਰੀ ਸਾਂਝੀ ਕਰਦੇ ਨੇ। ਸੋ ਇਹ ਪੰਜਾਬੀ ਡਾਇਰੀ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਆਰਥਿਕ ਜਾਂ ਜੋ ਵੀ ਹੋਰ ਸਿਚੁਏਸ਼ਨ ਜੋ ਚੱਲ ਰਹੀ ਹੈ ਉਹ ਸਾਰੀ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਨੇ ਸੋਨਾ। ਸੋ ਆਓ ਉਹਨਾਂ ਦੀ ਇਸ ਖਾਸ ਪੇਸ਼ਕਾਰੀ ਵੱਲ ਜਿਹੜੀ ਹੈ ਉਹ ਰੁਖ ਕਰਦੇ ਹਾਂ ਤੇ ਸੁਣਦੇ ਹਾਂ ਕਿ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਹੈ ਤੇ ਕੀ ਹੈ ਤਾਜ਼ਾ ਜਾਣਕਾਰੀ।
ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨਗੇ ਭਲਕੇ। ਹਿਮਾਚਲ ਪ੍ਰਦੇਸ਼ ਤੋਂ ਹਵਾਈ ਜਹਾਜ਼ ਰਾਹੀਂ ਪਹੁੰਚਣਗੇ ਪਠਾਨਕੋਟ। ਮੁੱਢਲੇ ਅਨੁਮਾਨ ਅਨੁਸਾਰ ਪੰਜਾਬ ਵਿਚ ਹੜ੍ਹਾਂ ਕਾਰਨ 13,000 ਕਰੋੜ ਤੋਂ ਵੱਧ ਦਾ ਨੁਕਸਾਨ। ਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ ਅੱਜ। ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਲੈਣਗੇ ਹਿੱਸਾ। ਪੰਜਾਬ ਵਿਚ ਅੱਜ ਤੋਂ ਖੁੱਲਣਗੇ ਸਕੂਲ। ਪੰਜਾਬ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਕਿਸਾਨਾਂ ਨੂੰ ਖੇਤਾਂ ਵਿਚੋਂ ਰੇਤ ਕੱਢਣ ਦੀ ਮਿਲੇਗੀ ਇਜਾਜ਼ਤ। ਤੇ ਪੰਜਾਬ ਅਤੇ ਹੋਰ ਰਾਜਾਂ ਚ ਹੜ੍ਹ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਕੇਂਦਰ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਸੂਬਿਆਂ ਕੋਲੋਂ ਜਵਾਬ ਤਲਬ। ਪੰਜਾਬ ਵਿਚ ਪਿਛਲੇ 15-20 ਦਿਨਾਂ ਤੋਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਸ ਦੀ ਲਪੇਟ ਵਿਚ ਸੂਬੇ ਦੇ 2,000 ਤੋਂ ਵੱਧ ਪਿੰਡ ਆ ਚੁੱਕੇ ਹਨ। ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਜਾਏਗਾ। ਇਹ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀ।
ਬੀਜੇਪੀ ਪਾਰਟੀ ਆਪਣਾ ਫਰਜ਼ ਨਿਭਾਊਗੀ, ਅਸੀਂ ਲੋਕਾਂ ਦੇ ਦਿਲ ਜਿੱਤਣ ਆਏ ਹਾਂ। ਅੱਜ ਹਰੇਕ ਬੰਦੇ ਦਾ ਫਰਜ਼ ਬਣਦਾ, ਅਸੀਂ ਆਹ ਨੀ ਦੇਖਣਾ ਭਗਵੰਤ ਮਾਨ ਦੀ ਸਰਕਾਰ ਆ ਕ੍ਰੈਡਿਟ ਲਾ ਜਾਣਗੇ ਜਾਂ ਆਪਣਾ ਇਹਦੇ ਤੇ ਸਟਿੱਕਰ ਲਾ ਦੇਣਗੇ, ਲਾ ਲੈਣ ਸਾਹਿਬ। ਪੰਜਾਬ ਨੂੰ ਮਦਦ ਦੀ ਲੋੜ ਹੈ ਤੇ ਬੀਜੇਪੀ ਗਵਰਨਮੈਂਟ ਮੋਦੀ ਸਾਹਿਬ ਦੀ ਸਰਕਾਰ ਬਿਲਕੁਲ ਪੰਜਾਬ ਦੇ ਨਾਲ ਡਟ ਕੇ ਖੜੂਗੀ, ਡਟ ਕੇ ਮਦਦ ਕਰਾਂਗੇ।
ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਨੂੰ ਲੈ ਕੇ ਕਾਫ਼ੀ ਚਿੰਤਤ ਹਨ ਅਤੇ ਇਸ ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੱਲ੍ਹ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਕੇ ਖਰਾਬੇ ਦਾ ਜਾਇਜ਼ਾ ਲਿਆ ਜਾਏਗਾ ਤਾਂ ਜੋ ਪੰਜਾਬ ਦੀ ਲੋੜੀਂਦੀ ਮਦਦ ਕੀਤੀ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਕੱਲ 9 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਪੰਜਾਬ ਆਉਣਗੇ। ਉਹ ਹਵਾਈ ਜਹਾਜ਼ ਰਾਹੀਂ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ 'ਚ ਪਹੁੰਚਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪਠਾਨਕੋਟ ਵਿੱਚ ਹੀ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਤੇ ਗੱਲ ਕਰਕੇ ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲਿਆ ਸੀ। ਇਸ ਉਪਰੰਤ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਪੀੜਿਤਾਂ ਨਾਲ ਮੁਲਾਕਾਤ ਵੀ ਕੀਤੀ ਸੀ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ 2 ਟੀਮਾਂ ਵੱਲੋਂ ਵੀ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਸੂਬੇ ਦਾ ਦੌਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਂਦਰੀ ਟੀਮ ਵੱਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨੁਕਸਾਨ ਦੀ ਰਿਪੋਰਟ ਹਾਸਲ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਮੁੱਢਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ 13,000 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਦੀ ਲਪੇਟ ਵਿੱਚ ਸਾਰੇ 23 ਜ਼ਿਲ੍ਹਿਆਂ ਦੇ 2,050 ਪਿੰਡ ਆ ਚੁੱਕੇ ਹਨ, ਜਿੱਥੇ ਤਕਰੀਬਨ 4.25 ਲੱਖ ਲੋਕ ਬੇਘਰ ਹੋ ਚੁੱਕੇ ਹਨ ਅਤੇ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੁਣ ਤੱਕ 48 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ ਅਤੇ 3 ਲੋਕ ਲਾਪਤਾ ਹਨ। ਹੜ੍ਹਾਂ ਕਰਕੇ ਸੂਬੇ ਵਿੱਚ 1.76 ਲੱਖ ਹੈਕਟੇਅਰ ਫਸਲ ਵੀ ਪ੍ਰਭਾਵਿਤ ਹੋਈ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 22,938 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਬਾਹਰ ਕੱਢਿਆ ਗਿਆ ਹੈ। 219 ਰਾਹਤ ਕੇਂਦਰਾਂ ਵਿੱਚ 5,404 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ। ਪੰਜਾਬ ਵਿੱਚ ਬੀਤੇ ਦਿਨੀ ਹੋਈਆਂ ਬੇਤਹਾਸ਼ਾ ਬਾਰਿਸ਼ਾਂ ਅਤੇ ਹੜ੍ਹਾਂ ਕਾਰਨ ਪੰਜਾਬ ਦੇ ਸਰਕਾਰੀ ਸਕੂਲ, ਜੋ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਬੰਦ ਸਨ, ਹੁਣ ਅੱਜ ਤੋਂ ਖੁੱਲ੍ਹਣਗੇ। ਅੱਜ ਸਕੂਲਾਂ ਵਿੱਚ ਅਧਿਆਪਕਾਂ ਅਤੇ ਹੋਰ ਸਟਾਫ ਵੱਲੋਂ ਬਿਲਡਿੰਗਸ ਦਾ ਨਿਰੀਖਣ ਕੀਤਾ ਜਾਏਗਾ। ਇਸ ਦੇ ਨਾਲ ਹੀ ਸਕੂਲਾਂ ਦੀ ਸਫਾਈ ਅਤੇ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾਏਗਾ, ਜਿਸ ਮਗਰੋਂ ਵਿਦਿਆਰਥੀਆਂ ਵਾਸਤੇ ਕਲਾਸਾਂ ਕੱਲ੍ਹ 9 ਸਤੰਬਰ ਤੋਂ ਲੱਗਣਗੀਆਂ। ਪੰਜਾਬ ਅੰਦਰ ਭਿਆਨਕ ਹੜ੍ਹਾਂ ਦੀ ਮਾਰ ਮਗਰੋਂ ਹੁਣ ਡੈਮਾਂ 'ਚ ਪਾਣੀ ਦਾ ਪੱਧਰ ਘਟਣ ਲੱਗ ਪਿਆ ਹੈ, ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਛੱਡਣ ਵਿੱਚ ਕਟੌਤੀ ਹੋਣ ਲੱਗ ਪਈ ਹੈ। ਪਹਾੜਾਂ ਵਿੱਚੋਂ ਵੀ ਡੈਮਾਂ ਵਿੱਚ ਪਾਣੀ ਆਉਣਾ ਘਟ ਗਿਆ ਹੈ। ਪੰਜਾਬ ਸਰਕਾਰ ਅਤੇ ਆਮ ਲੋਕਾਂ ਦਾ ਹੁਣ ਸਾਰਾ ਧਿਆਨ ਘੱਗਰ ਅਤੇ ਸਤਲੁਜ ਦੇ ਬੰਨਾਂ ਨੂੰ ਮਜ਼ਬੂਤ ਕਰਨ ਉੱਪਰ ਕੇਂਦਰਿਤ ਹੋ ਗਿਆ ਹੈ। ਘੱਗਰ ਦਾ ਖਤਰਾ ਹਜੇ ਟਲਿਆ ਨਹੀਂ ਹੈ, ਜਿਸ ਕਾਰਨ ਲੋਕਾਂ ਦੇ ਫਿਕਰ ਵੀ ਜਿਉਂ ਦੇ ਤਿਉਂ ਹਨ। ਬੇਸ਼ੱਕ ਹਾਲੇ ਪੰਜਾਬੀਆਂ ਦੀਆਂ ਚਿੰਤਾਵਾਂ ਘਟੀਆਂ ਨਹੀਂ, ਪਰੰਤੂ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਮੋੜਾ ਪੈਣ ਲੱਗਿਆ ਹੈ, ਖਾਸ ਕਰਕੇ ਰਾਵੀ ਅਤੇ ਬਿਆਸ ਦਰਿਆਵਾਂ ਦੀ ਮਾਰ ਵਿੱਚ ਆਏ ਪਿੰਡਾਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਰਾਹਤ ਕਾਰਜ ਤੇਜ਼ ਹੋ ਗਏ ਹਨ ਅਤੇ ਮਾਝੇ ਅਤੇ ਦੁਆਬੇ ਵਿੱਚ ਜ਼ਿੰਦਗੀ ਮੁੜ ਤੋਂ ਲੀਹ ਤੇ ਆਉਣੀ ਸ਼ੁਰੂ ਹੋ ਗਈ ਹੈ। ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 8 ਸਤੰਬਰ ਨੂੰ ਮੰਤਰੀ ਮੰਡਲ ਦੀ ਇੱਕ ਮੀਟਿੰਗ ਸੱਦੀ ਹੈ। ਮੀਟਿੰਗ ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਵਿਖੇ ਹੋਏਗੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਠੀਕ ਨਾ ਹੋਣ ਕਰਕੇ ਉਹ ਹਸਪਤਾਲ ਵਿੱਚੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਮੀਟਿੰਗ 'ਚ ਹਿੱਸਾ ਲੈਣਗੇ। ਸੂਬਾ ਸਰਕਾਰ ਵੱਲੋਂ ਇਸ ਮੀਟਿੰਗ ਦਾ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਪਰ ਇਹ ਮੀਟਿੰਗ ਹੜ੍ਹਾਂ ਦੌਰਾਨ ਹੋਣ ਕਰਕੇ ਸੂਬਾ ਸਰਕਾਰ ਵੱਲੋਂ ਕਈ ਫੈਸਲੇ ਲੈ ਜਾਣ ਦੀ ਆਸ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਚਿੰਤਤ ਹਨ ਤੇ ਉਹ ਹਸਪਤਾਲ ਵਿੱਚ ਭਰਤੀ ਹੋਣ ਦੇ ਬਾਵਜੂਦ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਲੋਕਾਂ ਦੀ ਸੇਵਾ ਹੀ ਉਹਨਾਂ ਦੀ ਤਰਜੀਹ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਕੱਲ ਸੂਬੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਆਈ ਰੇਤ ਨੂੰ ਹਟਾਉਣ ਵਾਸਤੇ ਵਿਸ਼ੇਸ਼ ਨੀਤੀ ਲਿਆਉਣ ਦਾ ਐਲਾਨ ਵੀ ਕੀਤਾ ਗਿਆ। ਸੂਬਾ ਸਰਕਾਰ ਵੱਲੋਂ ਅੱਜ ਹੋਣ ਵਾਲੀ ਮੀਟਿੰਗ ਵਿੱਚ ਵੀ ਇਸ ਨੀਤੀ ਬਾਰੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਕਈ ਕਈ ਫੁੱਟ ਰੇਤਾ ਆ ਗਿਆ ਸੀ, ਜਿਸ ਕਰਕੇ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਹੜ੍ਹ ਪ੍ਰਭਾਵਿਤ ਖੇਤਾਂ ਵਿੱਚੋਂ ਕਿਸਾਨਾਂ ਨੂੰ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਏਗੀ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਬਾੜ ਦੇ ਕਾਰਨ ਜੋ ਫਸਲ ਅਭੀ ਡੂਬੀ ਵੋ ਤੋ ਡੂਬੀ ਹੈ, ਵੋ ਤੋ ਨੁਕਸਾਨ ਸਾਰਾ ਹੋ ਹੀ ਗਿਆ, ਲੇਕਿਨ ਉਨਕੀ ਚਿੰਤਾ ਹੈ ਬਾੜ ਕੀ ਵਜਹ ਸੇ ਜੋ ਰੇਤ ਖੇਤੋਂ ਮੇਂ ਬਹਿਕੇ ਆ ਰਹੀ ਹੈ, ਉਸਕੀ ਵਜਹ ਸੇ ਉਨਕੀ ਆਗੇ ਕੀ ਫਸਲ ਵੀ ਮੁਸ਼ਕਿਲ ਹੋ ਜਾਏਗੀ। ਤੋ ਯੇ ਬਾਤ ਮੈਨੇ ਕੱਲ ਮਾਨ ਸਾਹਿਬ ਸੇ ਵੀ ਕੀ ਥੀ, ਮਾਨ ਸਾਹਿਬ ਨੇ ਵੀ ਇਹ ਬਤਾਇਆ ਸੀ ਐਮ ਸਾਹਿਬ ਨੇ ਕਿ ਅਗਲੇ ਇੱਕ ਦੋ ਦਿਨ ਮੇਂ ਤੁਰੰਤ ਵੋ ਪਾਲਿਸੀ ਲੈ ਕੇ ਆਏਂਗੇ ਔਰ ਕਿਸਾਨੋਂ ਕੋ ਰੇਤਾ ਨਿਕਾਲਨੇ ਕੀ ਅਨੁਮਤੀ, ਇੱਕ ਤਰ੍ਹਾਂ ਸੇ ਕਿਸਾਨੋਂ ਕੋ ਆਪਣੇ ਆਪਣੇ ਖੇਤੋਂ ਸੇ ਰੇਤ ਕੀ ਮਾਈਨਿੰਗ ਕੀ ਅਨੁਮਤੀ ਦੀ ਜਾਏ।
ਉਹਨਾਂ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਘਰਾਂ ਦਾ ਨੁਕਸਾਨ ਹੋ ਗਿਆ, ਪਸ਼ੂ ਮਰ ਗਏ ਹਨ। ਇਸ ਸਮੇਂ ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਉਹਨਾਂ ਦੇ ਖੇਤਾਂ ਵਿੱਚ ਇਕੱਠੀ ਹੋਈ ਰੇਤ ਹੈ, ਜੋ ਭਵਿੱਖ ਦੀ ਖੇਤੀ ਨੂੰ ਮੁਸ਼ਕਿਲ ਬਣਾ ਸਕਦੀ ਹੈ। ਇਸੇ ਕਰਕੇ ਸੂਬਾ ਸਰਕਾਰ ਵੱਲੋਂ ਅਗਲੇ ਕੁਝ ਦਿਨਾਂ ਦੌਰਾਨ ਇੱਕ ਨੀਤੀ ਦਾ ਐਲਾਨ ਕੀਤਾ ਜਾਏਗਾ, ਜਿਸ ਨਾਲ ਕਿਸਾਨ ਬਿਨਾਂ ਕਿਸੇ ਰੁਕਾਵਟ ਤੋਂ ਆਪਣੇ ਖੇਤ ਵਿੱਚੋਂ ਰੇਤ ਚੁੱਕ ਸਕਣਗੇ ਤੇ ਉਹਨਾਂ ਨੂੰ ਇਸ ਰੇਤ ਨੂੰ ਵੇਚਣ ਦਾ ਮੌਕਾ ਵੀ ਮਿਲੇਗਾ ਤਾਂ ਜੋ ਇਸ ਦੀ ਵਰਤੋਂ ਉਸਾਰੀ ਦੇ ਕੰਮਾਂ ਲਈ ਕੀਤੀ ਜਾ ਸਕੇ। ਇੱਧਰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਅਨੁਸਾਰ ਉਹਨਾਂ ਦੀ ਸਿਹਤ ਠੀਕ ਹੈ ਅਤੇ ਉਹ ਲਗਾਤਾਰ ਠੀਕ ਹੋ ਰਹੇ ਹਨ। ਹਸਪਤਾਲ ਵੱਲੋਂ ਮੁੱਖ ਮੰਤਰੀ ਨੂੰ ਛੁੱਟੀ ਦਿੱਤੇ ਜਾਣ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ ਕਸ਼ਮੀਰ 'ਚ ਹੜ੍ਹਾਂ ਅਤੇ ਟਿੱਗਾਂ ਡਿੱਗਣ ਕਾਰਨ ਮਚੀ ਭਾਰੀ ਤਬਾਹੀ ਦੇ ਮਾਮਲੇ ਨੂੰ ਵਿਚਾਰਦਿਆਂ ਸੁਪਰੀਮ ਕੋਰਟ ਨੇ ਕੇਂਦਰ, ਕੌਮੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਹੋਰਾਂ ਕੋਲੋਂ ਜਵਾਬ ਤਲਬ ਕੀਤੇ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਕਾਰਨ ਕੁਦਰਤੀ ਆਫ਼ਤਾਂ ਆਈਆਂ ਹਨ। ਮਾਮਲੇ ਦੀ ਗੰਭੀਰਤਾ ਦਾ ਨੋਟਿਸ ਲੈਂਦਿਆਂ ਸਿਖਰਲੀ ਅਦਾਲਤ ਵੱਲੋਂ 2 ਹਫ਼ਤਿਆਂ ਬਾਅਦ ਅੱਗੇ ਸੁਣਵਾਈ ਕੀਤੀ ਜਾਏਗੀ। ਅਦਾਲਤੀ ਬੈਂਚ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ ਸਰਕਾਰਾਂ, ਵਾਤਾਵਰਣ, ਜਲਵਾਯੂ ਪਰਿਵਰਤਨ ਅਤੇ ਜੰਗਲਾਤ ਮੰਤਰਾਲੇ ਅਤੇ ਕੌਮੀ ਹਾਈਵੇ ਅਥਾਰਟੀ ਆਫ਼ ਇੰਡੀਆ ਨੂੰ ਨੋਟਿਸ ਜਾਰੀ ਕੀਤੇ ਹਨ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।
ਦੋਸਤੋ, ਦੁਨੀਆ ਭਰ ਦੀ ਖਬਰ ਸਾਰ ਲੈ ਲਈ ਹੈ ਅਤੇ ਪੰਜਾਬ ਦੇ ਵਿੱਚ ਵੀ ਕੀ ਕੁਝ ਵਾਪਰ ਰਿਹਾ ਹੈ ਇਹ ਵੀ ਅਸੀਂ ਜਾਣ ਲਿਆ ਹੈ। ਸੋ ਇਸ ਸੈਗਮੈਂਟ ਦੇ ਵਿੱਚ ਹੁਣ ਅਗਲੀ ਪੇਸ਼ਕਾਰੀ ਦਾ ਰੁਖ ਕਰਾਂਗੇ। ਅਕਸਰ ਅਸੀਂ ਭਾਰਤੀ ਭਾਈਚਾਰੇ ਦੀਆਂ ਪ੍ਰਾਪਤੀਆਂ ਜਾਂ ਕੋਈ ਵੀ ਕਾਮਯਾਬੀ ਹਾਸਲ ਕਰਦਾ ਹੈ ਤਾਂ ਉਸਦੀ ਆਪਾਂ ਬਹੁਤ ਸ਼ਲਾਘਾ ਕਰਦੇ ਹਾਂ ਅਤੇ ਮਾਣ ਮਹਿਸੂਸ ਕਰਦੇ ਹਾਂ, ਪਰ ਬਹੁਤ ਸਾਰੀਆਂ ਕੁਰੀਤੀਆਂ ਵੀ ਸਮਾਜ 'ਚ ਅਜਿਹੀਆਂ ਵਿਚਰਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਬਾਰੇ ਘੱਟ ਗੱਲਬਾਤ ਹੁੰਦੀ ਹੈ, ਪਰ ਉਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਇਸ ਲਈ ਬਣ ਜਾਂਦਾ ਹੈ ਕਿਉਂਕਿ ਜਦੋਂ ਅਜਿਹੇ ਕੋਈ ਮਸਲੇ ਜਾਂ ਅਜਿਹੀ ਕੋਈ ਕੁਰੀਤੀ ਕਿਸੇ ਵਿਕਸਿਤ ਦੇਸ਼ ਦੀ ਆਰਥਿਕਤਾ ਜਾਂ ਅੰਕੜੇ ਜਾਂ ਉੱਥੋਂ ਦੇ ਸਮਾਜ ਨੂੰ ਪ੍ਰਭਾਵਿਤ ਕਰਨ ਲੱਗ ਜਾਣ ਅਤੇ ਉਸ ਬਾਰੇ ਅਸਿੱਧੇ ਤੌਰ 'ਤੇ ਚਰਚਾ ਛਿੜ ਜਾਵੇ ਤਾਂ ਅਜਿਹੇ ਮਸਲਿਆਂ ਨੂੰ ਉਜਾਗਰ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਸੋ ਆਸਟ੍ਰੇਲੀਆ ਦਾ ਇਹ ਕਿਹੜਾ ਅਧਿਐਨ ਹੈ ਜਿਹਦੇ ਵਿੱਚ ਭਾਰਤੀ ਭਾਈਚਾਰੇ ਦੀ ਇੱਕ ਕੁਰੀਤੀ ਦਾ ਜ਼ਿਕਰ ਕੀਤਾ ਗਿਆ ਅਤੇ ਅਸਿੱਧੇ ਤੌਰ ਉੱਤੇ ਸਬੂਤ ਮਿਲੇ ਨੇ ਕਿ ਭਾਰਤੀ ਭਾਈਚਾਰਾ ਜੋ ਹੈ ਇਸ ਦੇ ਵਿੱਚ ਸ਼ਾਮਲ ਹੈ, ਕਿਹੜੀ ਅਜਿਹੀ ਕੁਰੀਤੀ ਹੈ, ਆਓ ਜਾਣਦੇ ਹਾਂ ਇਸ ਖਾਸ ਰਿਪੋਰਟ ਵਿੱਚ।
ਤੁਸੀਂ ਹੋ SBS ਪੰਜਾਬੀ ਦੇ ਨਾਲ।
Wondering if dangerous contaminants are in your home's water? Get Leaf Home Water Solutions today. We can't live without water, but we can take actions today to make it safer and healthier. Leaf Home Water Solutions is offering a free in-home water test Just visit leafhome.com/water to schedule yours. With results from their advanced digital testing, Leaf Home Water Solutions can design a whole home system and expertly install it in as little as one day. With Leaf Home Water Solutions, you can feel confident that each drop of water from every tap and appliance is cleaner and safer for you and your family. We can't live without water, but we can take actions today to make our family's water safer with Leaf Home Water Solutions. Schedule your free home water test today at leafhome.com/water and save 15% on all home water treatment systems. That's leafhome.com/water for your free home water test and 15% off. leafhome.com/water.
SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਜਸਦੀਪ ਕੌਰ ਗਿੱਲ ਸਵਾਗਤ ਕਰਦੀ ਹਾਂ। ਦੁਨੀਆ ਦਾ ਕੋਈ ਵੀ ਖੇਤਰ ਹੋਵੇ, ਭਾਵੇਂ ਸਾਇੰਸ, ਆਰਟਸ, ਟੀਚਿੰਗ, ਬਿਲਡਿੰਗ, ਨਰਸਿੰਗ, ਡਾਕਟਰੀ ਤੇ ਇਸ ਦੁਨੀਆ ਉੱਤੇ ਹੋਰ ਜਿੰਨੇ ਵੀ ਪੇਸ਼ੇ ਤੇ ਖੇਤਰ ਨੇ, ਮਹਿਲਾਵਾਂ ਦਾ ਯੋਗਦਾਨ ਮਰਦਾਂ ਦੇ ਬਰਾਬਰ ਹੀ ਰਿਹਾ ਹੈ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਮਹਿਲਾਵਾਂ ਦਾ ਯੋਗਦਾਨ ਪੁਰਸ਼ਾਂ ਤੋਂ ਵੀ ਕਿਤੇ ਵੱਧ ਕੇ ਰਿਹਾ ਹੈ, ਚਾਹੇ ਗੱਲ ਕੰਮਕਾਜੀ ਖੇਤਰ ਦੀ ਹੋਵੇ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਦੀ। ਔਰਤ ਦਾ ਦਰਜਾ ਕਿਸੇ ਵੀ ਪੱਖੋਂ ਮਰਦਾਂ ਤੋਂ ਘੱਟ ਨਹੀਂ ਦੇਖਿਆ ਜਾ ਸਕਦਾ। ਹਾਲਾਂਕਿ ਸਮਾਜ ਵਿੱਚ ਕੁੜੀ ਤੇ ਮੁੰਡੇ ਵਿਚਲੇ ਫਰਕ ਦੀ ਕੁਰੀਤੀ ਲੰਬੇ ਸਮੇਂ ਤੋਂ ਚੱਲਦੀ ਆਈ ਹੈ, ਪਰ ਕੀ ਦੁਨੀਆ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਵਸੇ ਭਾਰਤੀ ਅੱਜ ਵੀ ਇਸ ਮਾੜੀ ਸੋਚ ਦਾ ਸ਼ਿਕਾਰ ਨੇ? ਕੀ ਸਾਡੀ ਤਰੱਕੀ ਵਿੱਤੀ ਅਤੇ ਅਹੁਦੇ ਦੇ ਤੌਰ ਉੱਤੇ ਹੋਣ ਦੇ ਨਾਲ ਨਾਲ ਸਾਡੀ ਸੋਝੀ ਦੀ ਤਰੱਕੀ ਹੋਈ ਹੈ? ਭਾਰਤੀ ਭਾਈਚਾਰਾ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਹੈ ਕਿ ਸਮਾਜ ਵਿੱਚ ਕੁੜੀਆਂ ਦੀ ਭਰੂਣ ਹੱਤਿਆ ਦਾ ਵਿਸ਼ਾ ਹਮੇਸ਼ਾ ਤੋਂ ਹੀ ਚੁਣੌਤੀਪੂਰਨ ਰਿਹਾ ਹੈ, ਪਰ ਆਸਟ੍ਰੇਲੀਆ ਵਿੱਚ ਅਜੇ ਤੱਕ ਇਸ ਦੇ ਕੋਈ ਸਬੂਤ ਨਹੀਂ ਮਿਲੇ ਸਨ। ਪਰ ਹੁਣ ਇੱਕ ਤਾਜ਼ਾ ਜਾਂਚ ਵਿੱਚ ਅਸਿੱਧੇ ਤੌਰ ਉੱਤੇ ਸਬੂਤ ਮਿਲੇ ਨੇ ਕਿ ਆਸਟ੍ਰੇਲੀਆ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਜਨਮ ਅਨੁਪਾਤ ਵਿੱਚ ਫਰਕ ਆ ਰਿਹਾ ਹੈ, ਅਤੇ ਇਸ ਜਾਂਚ ਵਿੱਚ ਜਦੋਂ ਪ੍ਰਵਾਸੀ ਭਾਈਚਾਰਿਆਂ ਦੇ ਅੰਕੜੇ ਜਾਂਚੇ ਗਏ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਭਾਰਤੀ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਲਿੰਗ ਆਧਾਰਿਤ ਐਬੋਰਸ਼ਨ ਕਰਵਾ ਰਹੇ ਨੇ। ਭਾਰਤ ਉਹਨਾਂ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ ਜਿੱਥੇ ਮੁੰਡੇ ਦੇ ਜਨਮ ਨੂੰ ਕੁੜੀਆਂ ਦੇ ਜਨਮ ਤੋਂ ਬਿਹਤਰ ਸਮਝਿਆ ਜਾਂਦਾ ਹੈ, ਤੇ ਦੇਸ਼ ਵਿੱਚ ਲਿੰਗ ਅਨੁਪਾਤ ਦੇ ਵਿੱਚ ਇੱਕ ਵੱਡਾ ਫਰਕ ਹੈ। ਗਲੋਬਲ ਪਬਲਿਕ ਹੈਲਥ ਦੇ ਇਸ ਅਧਿਐਨ ਵਿੱਚ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਮਹਿਲਾਵਾਂ ਦੇ ਪਹਿਲੇ ਬੱਚੇ ਕੁੜੀਆਂ ਹੁੰਦੇ ਨੇ, ਉਹਨਾਂ ਨੂੰ ਆਸਟ੍ਰੇਲੀਆ ਰਹਿੰਦੇ ਹੋਏ ਵੀ ਸਮਾਜ ਵਿੱਚ ਇਹ ਦਬਾਅ ਮਹਿਸੂਸ ਹੁੰਦਾ ਹੈ ਕਿ ਜੇਕਰ ਉਹ ਮੁੰਡੇ ਨੂੰ ਜਨਮ ਨਹੀਂ ਦਿੰਦੇ ਤਾਂ ਉਹਨਾਂ ਦਾ ਪਰਿਵਾਰ ਅਧੂਰਾ ਹੈ। ਸਾਡੇ ਨਾਲ ਆਸਟ੍ਰੇਲੀਆ ਰਹਿੰਦੀਆਂ ਕੁਝ ਮਾਵਾਂ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਦਬਾਅ ਸਾਡੇ ਸਮਾਜ ਦਾ ਇੱਕ ਬਹੁਤ ਹੀ ਆਮ ਤੇ ਤਣਾਅਪੂਰਨ ਹਿੱਸਾ ਹੈ।
ਮੇਰਾ ਨਾਮ ਤਰਨ, ਮੈਂ ਮੈਲਬਰਨ 'ਚ ਰਹਿੰਦੀ ਹਾਂ ਅਤੇ ਮੇਰੇ ਘਰ 2 ਕੁੜੀਆਂ ਨੇ, ਅਤੇ ਜਿੱਥੇ ਮੇਰੇ ਪਰਿਵਾਰ 'ਚ ਮੈਨੂੰ ਕਿਤੇ ਨਾ ਕਿਤੇ ਤੀਜੇ ਬੱਚੇ ਦੀ ਮੰਗ ਕੀਤੀ ਜਾਂਦੀ ਹੈ, ਉਹ ਵੀ ਮੁੰਡੇ ਦੀ, ਕਿ ਉਹਦੀ ਲੋੜ ਹੈ। ਪਰ ਉਸ ਮੁੰਡੇ ਦੀ ਲੋੜ ਮੈਨੂੰ ਹੈ ਜਾਂ ਨਹੀਂ ਹੈ ਉਹ ਮੈਨੂੰ ਕਦੀ ਪੁੱਛਿਆ ਨਹੀਂ ਜਾਂਦਾ। ਸੋ ਮੇਰੇ ਖਿਆਲ ਨਾਲ ਆਪਣੇ ਪਰਿਵਾਰ ਤੋਂ ਜਦੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਨਹੀਂ ਚੱਲ ਕੋਈ ਨਹੀਂ ਤੀਜਾ ਮੁੰਡਾ ਹੋ ਜਾਊਗਾ, ਕੋਈ ਨਹੀਂ ਚੱਲ ਕੋਈ ਨਹੀਂ ਵਿਚਾਰੀਆਂ 2 ਕੁੜੀਆਂ, ਕੋਈ ਨਹੀਂ ਤੀਜਾ ਹੋ ਜਾਊ, ਪਰ ਇਹ ਵਿਚਾਰੀਆਂ ਕੁੜੀਆਂ ਅੱਜ ਦੀ ਡੇਟ ਦੇ ਵਿੱਚ ਇਹ ਕੁੜੀਆਂ ਹੀ ਹੈ ਜੋ ਆਪਣੇ ਮਾਂ ਪਿਓ ਆਪਣੀ ਜ਼ਿੰਮੇਵਾਰੀ ਹਰ ਇੱਕ ਚੀਜ਼ ਨੂੰ ਪੂਰਾ ਕਰਦੀਆਂ ਨੇ, ਮੁੰਡਿਆਂ ਨਾਲ ਡੱਟ ਕੇ ਖੜੀਆਂ ਨੇ। ਸਿਰਫ ਇੱਕ ਨਾਮ ਜਿਹੜਾ ਮੁੰਡਾ ਆਪਣਾ ਵਧਾਉਂਦਾ ਹੈ ਉਹ ਅੱਜ ਦੀ ਡੇਟ ਦੇ ਵਿੱਚ ਇੱਕ ਫੈਸ਼ਨ ਹੀ ਬਣ ਗਿਆ ਹੈ ਕਿ ਕੁੜੀ ਮੁੰਡੇ ਦੀ ਰੀਤ ਜਿਹੜੀ ਪੁਰਾਣੀ ਚੱਲਦੀ ਸੀ ਉਹ ਅੱਜ ਖਤਮ ਹੋਣ ਦਾ ਟਾਈਮ ਹੈ।
ਮੇਰੀਆਂ 2 ਡੌਟਰਸ ਹੋਣ ਕਰਕੇ ਲਾਈਕ ਆਪਣੀ ਜਿਹੜੀ ਇੰਡੀਅਨ ਸੋਸਾਇਟੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਮਹਿਸੂਸ ਕਰਾਈ ਜਾਂਦੀ ਆ ਕਿ ਤੁਸੀਂ ਕਿਸੇ ਨਾਲੋਂ ਘੱਟ ਹੋ, ਕਿਉਂਕਿ ਮੇਰੇ ਬੁਆਏ ਚਾਈਲਡ ਨਹੀਂ ਹੈਗਾ ਤੇ ਉਹ ਇਹ ਮੰਨਦੇ ਆ ਕਿ ਗਰਲ ਚਾਈਲਡ ਇਨਫ ਨਹੀਂ ਹੈਗਾ। ਸਾਡੀ ਸੋਸਾਇਟੀ ਦੇ ਵਿੱਚ ਮੰਨਿਆ ਜਾਂਦਾ ਕਿ ਬੁਆਏ ਚਾਈਲਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਸੋ ਇਸ ਕਰਕੇ ਮੈਨੂੰ ਕਾਫੀ ਵਾਰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ ਆ। ਮੈਂ ਕਿਤੇ ਬਾਹਰ ਵੀ ਜਾਂਦੀ ਹਾਂ ਤੇ ਜੇ ਕਿਸੇ ਨੂੰ ਪਤਾ ਲੱਗਦਾ ਆ ਕਿ ਇਹਨਾਂ ਦੇ 2 ਡੌਟਰਸ ਨੇ ਤਾਂ ਉਹ ਸ਼ਾਇਦ ਮੈਨੂੰ ਇੱਕ ਵਿਚਾਰੀ ਦੀ ਨਿਗਾਹ ਨਾਲ ਦੇਖਦੇ ਨੇ ਕਿ ਇਹ ਵਿਚਾਰੇ ਨੇ, ਇਹ ਕਪਲ ਵਿਚਾਰਾ ਆ ਕਿ ਇਹਨਾਂ ਦੇ 2 ਕੁੜੀ, ਇਹਨਾਂ ਦੇ ਮੁੰਡਾ ਨਹੀਂ ਹੈਗਾ।
ਇੱਕ ਹੋਰ ਮਾਂ ਨੇ SBS ਪੰਜਾਬੀ ਨਾਲ ਗੱਲ ਕਰਦਿਆਂ ਸਮਾਜ ਦੇ ਇੱਕ ਹੋਰ ਮਾੜੇ ਪੱਖ ਨੂੰ ਉਜਾਗਰ ਕੀਤਾ ਜੋ ਲਿੰਗ ਆਧਾਰਿਤ ਧਾਰਮਿਕ ਧਾਰਨਾਵਾਂ ਦਾ ਹਵਾਲਾ ਦੇ ਕੇ ਮਹਿਲਾਵਾਂ ਉੱਤੇ ਮੁੰਡਾ ਪੈਦਾ ਕਰਨ ਦਾ ਦਬਾਅ ਪਾਉਂਦੇ ਨੇ।
ਤਾਂ ਇੱਕ ਇੰਸੀਡੈਂਟ ਮੇਰੇ ਨਾਲ ਇੱਥੇ ਇਹ ਵੀ ਹੋਇਆ, ਕਿਸੇ ਨੇ ਮੈਨੂੰ ਇਹ ਵੀ ਕਿਹਾ ਕਿ ਕੋਈ ਬਾਬਾ ਜੀ ਨੇ ਤੁਸੀਂ ਉਹਨਾਂ ਦੇ ਮੱਥਾ ਟੇਕੋ ਤੇ ਤੁਹਾਨੂੰ ਫਿਰ ਬੋਏ ਚਾਈਲਡ ਹੋ ਜੂਗਾ। ਤਾਂ ਮੈਨੂੰ ਉਹ ਚੀਜ਼ ਬਹੁਤ ਜ਼ਿਆਦਾ ਹਰਟ ਹੋਈ ਕਿ ਉਹਨਾਂ ਨੇ ਇਹ ਨਹੀਂ ਟਰਾਈ ਕੀਤਾ ਕਿ ਅਸੀਂ ਇਹਨਾਂ ਨੂੰ ਪੁੱਛੀਏ ਕਿ ਤੁਹਾਨੂੰ ਚਾਹੀਦਾ ਕਿ ਨਹੀਂ ਚਾਹੀਦਾ। ਉਹ ਬਸ ਇੱਕ ਜਿਹੜੀ ਪਰਸੈਪਸ਼ਨ ਬਣੀ ਹੋਈ ਆ ਉਹੀ ਅੱਗੇ ਤੋਂ ਅੱਗੇ ਉਦਾਂ ਹੀ ਚੱਲੀ ਜਾਂਦੀ ਆ।
ਜੀ ਜੀ, ਸੋ ਇਹਦੇ ਬਾਰੇ ਜੇ ਅਸੀਂ ਗੱਲ ਕਰੀਏ ਕਿ ਆਪਾਂ ਇੱਕ ਹੈਲਥ ਵਾਈਜ਼ ਗੱਲ ਕਰੀਏ, ਮੈਂਟਲ ਹੈਲਥ 'ਤੇ ਤੁਹਾਡੀ ਜਾਂ ਬੱਚਿਆਂ ਦੇ ਸਾਹਮਣੇ ਅਗਰ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਜਾਵੇ ਵਾਰ ਵਾਰ, ਤਾਂ ਉਸ 'ਤੇ ਇਹਦਾ ਕੀ ਇਫੈਕਟ ਪੈ ਸਕਦਾ? ਤੁਹਾਨੂੰ ਕਦੀ ਮਹਿਸੂਸ ਹੁੰਦਾ ਕਿ ਇਹ ਚੀਜ਼ਾਂ ਮੈਂਟਲੀ ਜਿਹੜੀਆਂ ਉਹ ਕਿਸੇ ਨੂੰ ਟੋਰਚਰ ਕਰ ਸਕਦੀਆਂ ਨੇ, ਕਿਸੇ ਨੂੰ ਹਰਟ ਕਰ ਸਕਦੀਆਂ ਨੇ?
ਹਾਂਜੀ, ਇਹ ਚੀਜ਼ ਬਹੁਤ ਜ਼ਿਆਦਾ ਕਿਸੇ ਨੂੰ ਮੈਂਟਲੀ ਡਿਸਟਰਬ ਕਰ ਸਕਦੀ ਆ। ਤੇ ਕਿਉਂਕਿ ਜਦੋਂ ਕਿਸੇ ਆਈ ਗੈਸ ਇੱਕ ਲੇਡੀ ਨੂੰ ਜਿਹਦੇ ਵਾਸਤੇ ਉਹਦੇ ਬੱਚੇ ਸਾਰਾ ਕੁਛ ਹੁੰਦੇ ਨੇ, ਆਈ ਗੈਸ ਐਵਰੀ ਮਦਰ ਦਾ ਉਹ ਕਹਿੰਦੇ ਨੇ ਕਿ ਉਹਦੇ ਵਾਸਤੇ ਉਹਦੇ ਬੱਚੇ ਸਭ ਕੁਛ ਆ, ਜਦੋਂ ਮਦਰ ਨੂੰ ਫੀਲ ਕਰਾਇਆ ਜਾਂਦਾ ਨਾ ਕਿ ਤੁਹਾਡੇ ਬੋਏ ਨੀ ਹੈਗਾ, ਤੇ ਉਹਨੂੰ ਫੀਲ ਹੁੰਦਾ, ਉਹਨੂੰ ਹਰਟ ਹੁੰਦਾ, ਕਿਉਂਕਿ ਉਹਨੂੰ ਲੱਗਦਾ ਕਿ ਇਹ ਮੇਰੀਆਂ ਡਾਕਟਰਸ ਨੂੰ ਵਰਥ ਨਹੀਂ ਸਮਝ ਰਹੇ ਹੈਗੇ। ਤਾਂ ਇਹਨਾਂ ਚੀਜ਼ਾਂ ਦਾ ਮੈਂਟਲੀ ਸਟ੍ਰੈਸ ਬਹੁਤ ਜ਼ਿਆਦਾ ਮੈਂ ਦੇਖਿਆ ਹੋਇਆ ਆ ਇੱਥੇ ਲੇਡੀਜ਼ ਤੇ। ਮੈਂ ਇਹ ਮੈਂਟਲ ਸਟ੍ਰੈਸ ਇੱਥੇ ਵੀ, ਇੰਡੀਆ 'ਚ ਤਾਂ ਬਹੁਤ ਜ਼ਿਆਦਾ ਆ, ਮੈਂ ਇੱਥੇ ਵੀ ਇਹ ਮੈਂਟਲ ਪ੍ਰੈਸ਼ਰ ਤੇ ਸਟ੍ਰੈਸ ਦੇਖਿਆ ਹੋਇਆ ਆ। ਅਤੇ ਲਾਈਕ ਹੁਣ ਕਿਜ ਜਿੱਦਾਂ ਗਰੋਇੰਗ ਆ, ਲਾਈਕ ਮੇਰੀ ਡਾਟਰ ਆ, ਸ਼ੀ ਇਜ਼ ਲਾਈਕ 9, ਰਾਈਟ? ਸੋ ਜੇ ਹੁਣ ਉਹਨੂੰ ਕੋਈ ਵੀ ਇੱਦਾਂ ਦੀ ਗੱਲ ਕਰੂਗਾ ਤਾਂ ਉਹ ਅੰਡਰਸਟੈਂਡ ਕਰਦੀ ਹੈ ਇਹ ਚੀਜ਼ ਨੂੰ ਪ੍ਰੋਪਰਲੀ। ਸੋ ਉਹ ਆਪਣੇ ਤੇ ਲੈਂਦੇ ਨੇ ਕਿ ਮੇ ਬੀ ਵੀ ਅਸੀਂ ਜੇ ਗਰਲ ਸਾਈਡ ਨਾ ਤਾਂ ਅਸੀਂ ਵਰਥ ਨਹੀਂ ਹੈਗੇ, ਕਿ ਬੋਏ ਹੋਣਾ ਹੀ ਸਭ ਕੁਛ ਹੁੰਦਾ ਆ। ਸੋ ਇਹ ਉਹਨਾਂ ਦੀ ਮੈਂਟਲੀ ਸਟੇਟ ਤੇ ਵੀ ਕਾਫੀ ਅਸਰ ਪਾ ਸਕਦਾ ਆ।
ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਹੇ ਹੋਣਗੇ ਕਿ ਆਸਟ੍ਰੇਲੀਆ ਵਿੱਚ ਲਿੰਗ ਆਧਾਰਿਤ ਗਰਭਪਾਤ ਕਿਤੇ ਹੀ ਕਿਉਂ ਜਾਂਦੇ ਨੇ, ਜਾਂ ਇਸ ਨੂੰ ਲੈ ਕੇ ਸਖਤ ਕਾਨੂੰਨ ਕਿਉਂ ਨਹੀਂ ਹਨ। ਤਾਂ ਦੱਸ ਦਈਏ ਕਿ ਆਸਟ੍ਰੇਲੀਆ ਦੇ ਬਹੁਤ ਸਾਰੇ ਰਾਜਾਂ ਵਿੱਚ 22 ਤੋਂ 24 ਹਫ਼ਤਿਆਂ ਦਾ ਗਰਭ ਹਟਾਉਣ ਦਾ ਕਾਨੂੰਨੀ ਤੌਰ ਉੱਤੇ ਹਰ ਮਾਂ ਨੂੰ ਹੱਕ ਹੈ, ਅਤੇ ਇਸ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਡਾਕਟਰ ਵੱਲੋਂ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਵੀ ਗਰਭ ਗਿਰਾਇਆ ਜਾ ਸਕਦਾ ਹੈ। ਗਰਭ ਅਵਸਥਾ ਦੇ 18 ਤੋਂ 22 ਹਫ਼ਤੇ ਦੌਰਾਨ ਬੱਚੇ ਦਾ ਲਿੰਗ ਪਤਾ ਲੱਗ ਜਾਂਦਾ ਹੈ। ਸਾਲ 2017 ਵਿੱਚ ਸੈਨੇਟਰ ਕੋਰੀ ਬਰਨਾਰਡੀ ਨੇ ਲਿੰਗ ਚੋਣਵੇਂ ਗਰਭਪਾਤ ਉੱਤੇ ਪਾਬੰਦੀ ਲਗਾਉਣ ਲਈ ਇੱਕ ਮਤਾ ਪੇਸ਼ ਕੀਤਾ ਸੀ। ਇਸ ਮਤੇ ਨੂੰ ਵੋਟਿੰਗ ਦੁਆਰਾ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਲਿੰਗ ਆਧਾਰਿਤ ਗਰਭਪਾਤ ਦਾ ਆਸਟ੍ਰੇਲੀਆ ਵਿੱਚ ਕਦੇ ਕੋਈ ਸਬੂਤ ਨਹੀਂ ਮਿਲਿਆ ਸੀ। ਹਾਲਾਂਕਿ ਉਸ ਸਮੇਂ ਮਨੁੱਖੀ ਅਧਿਕਾਰ ਕਾਨੂੰਨ ਕੇਂਦਰ ਮੁਤਾਬਕ ਇਹ ਗਰਭਪਾਤ ਦੇ ਵਿਰੋਧੀਆਂ ਦੀ ਗਰਭਪਾਤ ਉੱਤੇ ਪਾਬੰਦੀ ਲਗਵਾਉਣ ਦੀ ਇੱਕ ਚਾਲ ਸੀ। ਸਿਹਤ ਵਿਭਾਗ ਵੱਲੋਂ 2019 ਵਿੱਚ ਪ੍ਰਕਾਸ਼ਿਤ ਕੀਤੀ ਗਈ ਮਹਿਲਾ ਸਿਹਤ ਰਣਨੀਤੀ 2020 ਤੋਂ 30 ਦੇ ਮੁਤਾਬਕ ਗਰਭ ਦੀ ਟਰਮੀਨੇਸ਼ਨ ਦਾ ਸਭ ਨੂੰ ਬਰਾਬਰ ਹੱਕ ਹੋਣਾ ਚਾਹੀਦਾ ਹੈ, ਜੋ ਕਿ ਮਾਵਾਂ ਦੀ ਜਿਨਸੀ ਅਤੇ ਪ੍ਰਜਨਨ ਸਿਹਤ ਦੇ ਲਈ ਮੁੱਖ ਮਾਪ ਹੈ। ਪਰ ਇਸ ਨਵੇਂ ਅਧਿਐਨ ਦੇ ਨਤੀਜੇ ਜਨਤਕ ਸਿਹਤ ਪ੍ਰਣਾਲੀ ਦੇ ਫੈਸਲਿਆਂ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ। ਸੈਕਸ ਸਿਲੈਕਸ਼ਨ ਯਾਨੀ ਚੋਣਵੇਂ ਲਿੰਗ ਦੀ ਸੋਚ ਕੇਵਲ ਇੱਥੋਂ ਤੱਕ ਹੀ ਸੀਮਿਤ ਨਹੀਂ ਹੈ। IVF ਆਸਟ੍ਰੇਲੀਆ ਤੋਂ ਫਰਟੀਲਿਟੀ ਸਪੈਸ਼ਲਿਸਟ ਅਤੇ ਗਾਇਨੋਕੋਲੋਜਿਸਟ ਡਾਕਟਰ ਰਾਬੀਆ ਸ਼ੇਖ ਨੇ SBS ਪੰਜਾਬੀ ਨੂੰ ਦੱਸਿਆ ਕਿ ਉਹਨਾਂ ਕੋਲ ਭਾਈਚਾਰੇ ਦੇ ਬਹੁਤ ਮਰੀਜ਼ ਆਉਂਦੇ ਨੇ ਜੋ ਬਿਨਾਂ ਕਿਸੇ ਮੈਡੀਕਲ ਸਹਾਇਤਾ ਦੇ ਮਾਪੇ ਬਣ ਸਕਦੇ ਨੇ, ਫਿਰ ਵੀ ਉਹ ਇੱਕ ਮੁੰਡੇ ਦੀ ਚਾਹ ਵਿੱਚ ਚੋਣ ਕਰਕੇ IVF ਕਰਵਾਉਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਗਲਤ ਧਾਰਨਾ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਮੁੰਡੇ ਦਾ ਭਰੂਣ ਗਰਭ ਵਿੱਚ ਪਵਾ ਸਕਣਗੇ।
ਬਹੁਤ ਸਾਰੇ ਲੋਕ ਸਿਰਫ ਸੈਕਸ ਸਿਲੈਕਸ਼ਨ ਦੇ ਲਈ IVF ਕਰਵਾਉਂਦੇ ਨੇ, ਕਿਉਂਕਿ ਖਾਨਦਾਨੀ ਦੇ ਮੁਆਸ਼ਰਤੀ ਦਬਾਅ ਹੁੰਦਾ ਹੈ। ਪਰ ਆਸਟ੍ਰੇਲੀਆ ਵਿੱਚ ਸੈਕਸ ਸਿਲੈਕਸ਼ਨ ਬੈਨ ਹੈ, ਔਰ ਬਹੁਤ ਸਾਰੇ ਕਪਲਸ ਐਸੇ ਹੁੰਦੇ ਨੇ ਜਿਨ੍ਹਾਂ ਨੂੰ IVF ਦੀ ਲੋੜ ਨਹੀਂ ਸੀ ਬਿਕੋਜ਼ ਦੇ ਕੈਨ ਗੈਟ ਪ੍ਰੈਗਨੈਂਟ ਦੈਮਸੈਲਵਸ। ਬਹੁਤ ਸਾਰੇ ਪੇਸ਼ੈਂਟਸ ਜਿਹੜੇ ਸਿਰਫ ਇਹਨਾਂ ਦੇ ਲਈ ਅਪੁਆਇੰਟਮੈਂਟ ਬਣਾਉਂਦੇ ਸੀ, ਮੇਰੇ ਕੋਲ ਆਉਂਦੇ ਅਤੇ ਸੈਕਸ ਸਿਲੈਕਸ਼ਨ ਦੀ ਗੱਲ ਕਰ ਸਕਦੇ, ਔਰ ਬਹੁਤ ਸਾਰੀ ਉਹਨਾਂ ਦੇ ਦਿਲੋਂ ਵਿੱਚ ਮਿਥਸ ਹੁੰਦੀ ਸੀ ਕਿ ਇਹਦਾ ਕੋਈ ਸਪਰਮ ਜਿਹੜਾ ਕੋਈ ਐਸਾ ਮੈਥਡ ਹੋਏ ਕਿ ਕੋਈ ਫਾਸਟ ਸਪਰਮ ਹੋਏ ਅਤੇ ਕੋਈ ਅਸੀਂ ਸੈਕਸ ਸਿਲੈਕਸ਼ਨ ਕਰ ਸਕੀਏ।
ਡਾਕਟਰ ਸ਼ੇਖ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਬਹੁਤ ਸਾਰੇ ਮਰੀਜ਼ ਨਿਰਾਸ਼ ਹੋ ਕੇ ਦੂਸਰੇ ਦੇਸ਼ਾਂ ਵਿੱਚ IVF ਕਰਵਾਉਣ ਜਾਂਦੇ ਨੇ, ਪਰ ਉਹ ਕੁਝ ਅਜਿਹੇ ਮਾਪਿਆਂ ਨੂੰ ਵੀ ਜਾਣਦੇ ਨੇ ਜਿਨ੍ਹਾਂ ਨੇ ਲੱਖਾਂ ਡਾਲਰ ਗਵਾ ਕੇ ਆਪਣਾ ਸਮਾਂ ਖਰਾਬ ਕੀਤਾ। ਉਹਨਾਂ ਮੁਤਾਬਕ ਗਰਭ ਨੂੰ ਹਟਾਉਣ ਦਾ ਫੈਸਲਾ ਕਰਨ ਵਾਲੇ ਮਾਪਿਆਂ ਨੂੰ ਅਕਸਰ ਬਾਅਦ ਵਿੱਚ ਅਗਲਾ ਬੱਚਾ ਪਲਾਨ ਕਰਨ ਲੱਗਿਆਂ ਬਹੁਤ ਸਾਰੀਆਂ ਸਿਹਤ ਸੰਬੰਧੀ ਮੁਸ਼ਕਿਲਾਂ ਆਉਂਦੀਆਂ ਨੇ।
ਅਸੀਂ ਅੱਜ ਦੇ ਦੌਰ ਵਿੱਚ ਰਹਿ ਰਹੇ ਨੇ ਤੇ ਸਾਨੂੰ ਮੁਸਤਕਬਲ ਵਿੱਚ ਸੈਕਸ ਸਿਲੈਕਸ਼ਨ ਔਰ ਜੈਂਡਰ ਇਕੁਐਲਿਟੀ ਦੀ ਸਮਝ ਆਉਣੀ ਬਹੁਤ ਜ਼ਰੂਰੀ ਨੇ। ਇਸ ਕਰਕੇ ਮੁੰਡੇ ਨੂੰ ਕੁੜੀਆਂ ਨੂੰ ਜ਼ਿਆਦਾ ਚਾਹਨਾ, ਪੇਰੈਂਟਸ ਨੂੰ ਅਫੈਕਟ ਕਰਨਾ, ਇਹ ਕੋਈ ਚੰਗੀ ਗੱਲ ਨਹੀਂ ਸੀ। ਹੁਣ ਅਸੀਂ ਇਹ ਵੇਖ ਰਹੇ ਸੀ ਕਿ ਜਦੋਂ ਕਪਲਸ ਪ੍ਰੈਗਨੈਂਟ ਹੁੰਦੇ ਨੇ ਤਾਂ ਉਹ ਜਾ ਕੇ ਜਿਨਸ ਦੀ ਬੁਨਿਆਦ ਤੋਂ ਜਾਂ ਸੈਕਸ ਸਿਲੈਕਸ਼ਨ ਦੇ ਲਾਏ ਜਾ ਕੇ ਟਰਮੀਨੇਸ਼ਨ ਕਰਾਉਂਦੇ ਨੇ। ਉਹਨਾਂ ਨੂੰ ਕਰਕੇ ਬਹੁਤ ਸਾਰੀ ਕੰਪਲੀਕੇਸ਼ਨਸ ਹੋ ਸਕਦੀਆਂ ਔਰ ਫਿਰ ਉਹਨਾਂ ਨੂੰ ਅੱਗੇ ਜਾ ਕੇ ਫਰਟੀਲਿਟੀ ਦੀ ਵੀ ਟ੍ਰਬਲ ਆ ਸਕਦੀ ਸੀ।
ਆਸਟ੍ਰੇਲੀਆ ਵਿੱਚ ਅਜਿਹੇ ਅਧਿਐਨ ਦਾ ਸਾਹਮਣੇ ਆਉਣਾ ਜਿਸ ਵਿੱਚ ਸਿੱਧੇ ਤੌਰ ਉੱਤੇ ਭਾਰਤੀ ਭਾਈਚਾਰੇ ਦਾ ਜ਼ਿਕਰ ਹੋਵੇ ਤਾਂ ਇਸ ਨੂੰ ਨਿਰਾਸ਼ਾਜਨਕ ਅਤੇ ਹੈਰਾਨੀਜਨਕ ਕਿਹਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਅਧਿਐਨ ਗਰਭਪਾਤ ਨਾਲ ਜੁੜੇ ਕਾਨੂੰਨਾਂ ਨੂੰ ਪ੍ਰਭਾਵਿਤ ਕਰੇਗਾ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਸੋ ਪ੍ਰੋਗਰਾਮ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ। ਸੈਗਮੈਂਟ ਤੋਂ ਪਹਿਲਾਂ ਜੋ ਪੇਸ਼ਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦਾ ਇੱਕ ਅਧਿਐਨ ਹੈ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਅਸਿੱਧੇ ਤੌਰ 'ਤੇ ਸਬੂਤ ਮਿਲੇ ਨੇ ਕਿ ਭਾਰਤੀ ਭਾਈਚਾਰੇ ਵੱਲੋਂ ਸਭ ਤੋਂ ਵੱਧ ਲਿੰਗ ਆਧਾਰਿਤ ਗਰਭਪਾਤ ਕਰਵਾਏ ਜਾਂਦੇ ਨੇ। ਇਸ ਦਾ ਮਤਲਬ ਇਹ ਹੈ ਕਿ ਮੁੰਡਾ ਹੋਣ ਦੀ ਚਾਹਤ ਇੰਨੀ ਹੈ ਕਿ ਜੋ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਐਬੋਰਸ਼ਨ ਕਰਾਏ ਜਾਂਦੇ ਨੇ। ਸੋ ਇਹ ਇੱਕ ਸਟੱਡੀ ਕੀਤੀ ਗਈ ਹੈ ਜਿਹਦੇ ਵਿੱਚ ਇਹ ਪਾਇਆ ਗਿਆ ਹੈ। ਸੋ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਸਮਾਜ ਦੇ ਵਿੱਚ ਇੱਕ ਕੁੜੀ ਹੋਣ ਦੇ ਨਾਤੇ ਕਿੰਨੇ ਭੇਦਭਾਵਾਂ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਜਿੰਨਾ ਮਰਜ਼ੀ ਪੜ੍ਹ ਲਿਖ ਜਾਈਏ, ਸਮਾਜ ਬਹੁਤ ਤਰੱਕੀ ਕਰ ਚੁੱਕਾ ਹੈ, ਬਹੁਤ ਕੁਝ ਅਸੀਂ ਹਾਸਲ ਕਰ ਲਿਆ, ਪਰ ਅਜੇ ਵੀ ਅਜਿਹੇ ਸਵਾਲ, ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਅਜਿਹੇ ਮੁਲਕਾਂ ਦੇ ਵਿੱਚ ਡਿਸਕਸ ਕੀਤੀਆਂ ਜਾਣੀਆਂ ਵਾਕਈ ਸ਼ਰਮਨਾਕ ਹੈ। ਸੋ ਬਾਕੀ ਦੇ ਹੱਕਾਂ ਦੀ ਜੇ ਗੱਲ ਕਰੀਏ ਕਿ ਔਰਤਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਮਰਦ ਪ੍ਰਧਾਨ ਜੋ ਸਮਾਜ ਅਸੀਂ ਬਣਾਇਆ ਹੋਇਆ ਹੈ, ਇਹ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਔਰਤਾਂ ਨੂੰ ਜਿਹੜਾ ਆ ਸਿਰ 'ਤੇ ਬਿਠਾ ਲੈਣਾ ਜਾਂ ਜੇ ਵਗੈਰਾ। ਬਹੁਤ ਸਾਰੇ ਲੋਕ ਇਸ ਨੂੰ ਇਸ ਤਰੀਕੇ ਦੇ ਨਾਲ ਟਿੱਪਣੀ ਕਰਦੇ ਨੇ ਕਿ ਹੁਣ ਉਹਨਾਂ ਨੂੰ ਸਿਰ 'ਤੇ ਬਿਠਾ ਲਈਏ। ਸੋ ਇਹ ਚੀਜ਼ ਨਹੀਂ ਹੁੰਦੀ, ਪਰ ਇੱਕ ਬਰਾਬਰ ਉਸ ਨੂੰ ਸਿਰਫ ਦਿਖਾਉਣਾ ਨਹੀਂ ਬਲਕਿ ਸਮਝਣਾ, ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਹੀ ਨਾ ਪਵੇ, ਕਿਸੇ ਨੂੰ ਸਮਝਾਉਣ ਦੀ ਲੋੜ ਹੀ ਨਾ ਪਵੇ, ਇਹ ਗੱਲਾਂ ਦਾ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ। ਇਸ ਤਰੀਕੇ ਦਾ ਸਮਾਜ ਬਣਾਈਏ। ਸੋ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ, ਜਿਹੜੇ ਵੀ ਸੱਭਿਆਚਾਰ ਦੇ ਨਾਲ ਜੁੜੇ ਹੋ, ਮੇਰਾ ਖਿਆਲ ਹੈ ਕਿ ਕੋਈ ਵੀ ਅਜਿਹਾ ਸੱਭਿਆਚਾਰ, ਅਜਿਹਾ ਧਰਮ ਨਹੀਂ ਹੋਵੇਗਾ ਜਿਹੜਾ ਔਰਤ ਅਤੇ ਮਰਦ ਦੇ ਵਿੱਚ ਭੇਦਭਾਵ ਕਰਦਾ ਹੋਵੇ। ਸੋ ਇਹ ਤੁਸੀਂ ਆਪਣੇ ਵਿੱਚੋਂ ਉਪਜਾਇਆ, ਆਪਣੇ ਸਮਾਜ ਦੇ ਵਿੱਚੋਂ ਇਹ ਚੀਜ਼ ਕੱਢ ਕੇ ਲਿਆਉਂਦੀ ਹੈ, ਬਣਾਈ ਹੈ, ਅਤੇ ਇਹਨੂੰ ਰੋਕਣਾ ਬਣਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਔਰਤਾਂ ਆਪਣੇ ਲਈ ਲੜਨਗੀਆਂ ਕਿਵੇਂ ਜੇਕਰ ਉਹਨਾਂ ਨੂੰ ਪੈਦਾ ਹੋਣ ਦਾ ਹੀ ਹੱਕ ਨਹੀਂ ਮਿਲ ਰਿਹਾ ਹਜੇ ਤੱਕ। ਇਹੋ ਜਿਹੇ ਵਿਕਸਿਤ ਦੇਸ਼ਾਂ ਦੇ ਵਿੱਚ ਸਾਨੂੰ ਉਹਨਾਂ ਨੂੰ ਅਜਿਹੇ ਹੱਕ ਜਿਹੜੇ ਨੇ ਉਹ ਗਵਾਉਣ ਵਾਲੀਆਂ ਜਿਹੜੀਆਂ ਨੇ ਸਟੱਡੀਜ਼, ਉਹ ਜਿਹੜੇ ਅਧਿਐਨ ਨੇ, ਉਹਨਾਂ ਦਾ ਜ਼ਿਕਰ ਕਰਨਾ ਪੈ ਰਿਹਾ ਹੈ। ਸੋ ਉਮੀਦ ਹੈ ਕਿ ਤਰੱਕੀ ਹੋਏਗੀ, ਅਸਲ ਦੇ ਵਿੱਚ ਸੋਝੀ ਦੀ ਵੀ ਕਦੀ ਤਰੱਕੀ ਹੋਏਗੀ। ਸੋ ਰੁੱਖ ਕਰਦੇ ਹੁਣ ਅਗਲੀ ਪੇਸ਼ਕਾਰੀ ਦਾ। ਅਗਲੀ ਪੇਸ਼ਕਾਰੀ ਦੇ ਵਿੱਚ ਜੋ ਚੋਇਸ ਨਾਮੀ ਖਪਤਕਾਰ ਵਕਾਲਤ ਸਮੂਹ ਹੈ, ਉਹਨਾਂ ਦੀ ਇੱਕ ਨਵੀਂ ਜਾਂਚ ਦੇ ਅਨੁਸਾਰ ਇਹ ਪਾਇਆ ਗਿਆ ਕਿ ਆਸਟ੍ਰੇਲੀਆ ਦੇ ਜੋ ਟੌਪ ਦੇ 20 ਪ੍ਰਸਿੱਧ ਸੰਸਕਰਣ ਨੇ ਉਹਨਾਂ ਦੇ ਵਿੱਚੋਂ 16 ਜਿਹੜੇ ਨੇ ਉਹ ਧੁੱਪ ਤੋਂ ਬਚਾਅ ਕਰਨ ਵਾਲੇ ਦਾਅਵਿਆਂ ਉੱਤੇ ਖਰੇ ਨਹੀਂ ਉਤਰਦੇ। ਸੋ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਸੰਸਕ੍ਰੀਨ ਦੀ ਬਹੁਤ ਅਹਿਮੀਅਤ ਹੈ, ਅਤੇ ਅਜਿਹੇ ਵਿੱਚ ਜੇ ਸੰਸਕ੍ਰੀਨ ਤੁਹਾਨੂੰ ਸੇਫ ਨਹੀਂ ਰੱਖਦੇ ਜਿੱਥੇ ਸਕਿਨ ਦੀਆਂ ਇੰਨੀਆਂ ਪ੍ਰੋਬਲਮਸ ਹੁੰਦੀਆਂ ਨੇ, ਸੋ ਵਾਕਈ ਚਿੰਤਾਜਨਕ ਹੈ। ਪਰ ਮਾਹਰ ਕੀ ਕਹਿੰਦੇ ਨੇ ਇਸ ਉੱਤੇ, ਆਓ ਜਾਣਦੇ ਹਾਂ ਸਾਡੀ ਸਹਿਯੋਗੀ ਜਸਮੀਤ ਕੌਰ ਵੱਲੋਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਚੋਇਸ ਨਾਮ ਦੇ ਇੱਕ ਕੰਜ਼ਿਊਮਰ ਐਡਵੋਕੇਸੀ ਗਰੁੱਪ ਯਾਨੀ ਖਪਤਕਾਰ ਵਕਾਲਤ ਸਮੂਹ ਦੀ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਦੀਆਂ 20 ਮਸ਼ਹੂਰ ਸਨਸਕ੍ਰੀਨਾਂ ਵਿੱਚੋਂ ਸਿਰਫ 4 ਹੀ ਧੁੱਪ ਤੋਂ ਬਚਾਅ ਕਰਨ ਦੇ ਐਲਾਨਾਂ ਉੱਤੇ ਖਰੀਆਂ ਉਤਰਦੀਆਂ ਹਨ। ਇਹ ਨਤੀਜਿਆਂ ਨੇ ਸਨਸਕ੍ਰੀਨ ਉਪਭੋਗਤਾਵਾਂ ਵਿੱਚ ਕਾਫੀ ਚਿੰਤਾ ਪੈਦਾ ਕੀਤੀ ਹੈ, ਪਰ ਮਾਹਿਰਾਂ ਅਤੇ ਐਡਵੋਕੇਟਾਂ ਦਾ ਕਹਿਣਾ ਹੈ ਕਿ ਚਮੜੀ ਦੇ ਕੈਂਸਰ ਤੋਂ ਬਚਾਅ ਕਰਨ ਲਈ ਸਨਸਕ੍ਰੀਨ ਲਗਾਉਣੀ ਮਹੱਤਵਪੂਰਨ ਹੈ। ਪੇਸ਼ ਹੈ ਜਸਮੀਤ ਕੌਰ ਦੀ ਜ਼ੁਬਾਨੀ ਸਨਸਕ੍ਰੀਨ ਦੇ ਇਸ ਮਾਮਲੇ ਉੱਤੇ ਵਿਸਥਾਰਿਤ ਰਿਪੋਰਟ। ਆਸਟ੍ਰੇਲੀਆ ਵਿੱਚ ਮੈਲਾਨੋਮਾ ਦੀ ਦਰ ਦੁਨੀਆ ਵਿੱਚ ਸਭ ਤੋਂ ਉੱਚੀ ਹੈ ਅਤੇ ਦੇਸ਼ ਵਿੱਚ ਤੀਜੀ ਸਭ ਤੋਂ ਆਮ ਕੈਂਸਰ ਦੀ ਕਿਸਮ ਮੈਲਾਨੋਮਾ ਹੈ। ਧੁੱਪ ਵਿੱਚ ਚਮੜੀ ਦੀ ਸੁਰੱਖਿਆ ਰੱਖਣ ਲਈ ਸਨਸਕ੍ਰੀਨ ਹੀ ਹਰ ਸੁਨੇਹੇ ਵਿੱਚ ਖਾਸ ਦੱਸੀ ਗਈ ਹੈ, ਪਰ ਇੱਕ ਨਵੀਂ ਰਿਪੋਰਟ ਨੇ ਇਸ ਉੱਤੇ ਚਿੰਤਾ ਪੈਦਾ ਕੀਤੀ ਹੈ। ਖਪਤਕਾਰ ਵਕਾਲਤ ਸਮੂਹ ਚੋਇਸ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ਟੈਸਟ ਕੀਤੀਆਂ ਗਈਆਂ 20 ਪ੍ਰਸਿੱਧ ਸਨਸਕ੍ਰੀਨ ਉਤਪਾਦਾਂ ਵਿੱਚੋਂ ਸਿਰਫ 4 ਹੀ SPF ਯਾਨੀ ਸਨ ਪ੍ਰੋਟੈਕਸ਼ਨ ਫੈਕਟਰ ਰੇਟਿੰਗ ਤੇ ਖਰੀਆਂ ਉਤਰੀਆਂ ਹਨ। ਇਸ ਟੈਸਟ ਦਾ ਇਹ ਮਤਲਬ ਨਹੀਂ ਹੈ ਕਿ ਸਨਸਕ੍ਰੀਨ ਪ੍ਰੋਡਕਟ ਸਹੀ ਕੰਮ ਨਹੀਂ ਕਰ ਰਹੇ, ਬਲਕਿ ਇਹਦਾ ਇਹ ਮਤਲਬ ਹੈ ਕਿ ਇਹ ਸਨਸਕ੍ਰੀਨ ਸ਼ਾਇਦ ਦਾਅਵਾ ਕੀਤੇ ਗਏ SPF ਜਿੰਨੀ ਕਾਮਯਾਬ ਨਾ ਹੋਵੇ। ਕੋਸਮੈਟਿਕ ਡਾਕਟਰ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਸਨਮ ਢਿੱਲੋਂ ਨੇ SBS ਪੰਜਾਬੀ ਨਾਲ ਗੱਲ ਕਰਦਿਆਂ ਸਨਸਕ੍ਰੀਨ ਅਤੇ ਉਸ ਦੀਆਂ ਰੇਟਿੰਗਸ ਬਾਰੇ ਹੋਰ ਦੱਸਿਆ।
SPF ਕੇ ਸਨ ਪ੍ਰੋਟੈਕਸ਼ਨ ਫੈਕਟਰ ਇਹ ਨੰਬਰ ਦੱਸਦਾ ਹੈ ਕਿ ਸਨਸਕ੍ਰੀਨ ਤੁਹਾਨੂੰ ਕਿੰਨਾ ਟਾਈਮ ਤੇ ਕਿੰਨੀ ਪਰਸੈਂਟ UVB ਰੇਜ਼ ਤੋਂ ਪ੍ਰੋਟੈਕਟ ਕਰਦੇ ਹਨ। SPF 30 10% UV ਰੇਜ਼ ਨੂੰ ਨਹੀਂ ਬਲੌਕ ਕਰਦੇ, ਯਾਨੀ 96.7% ਬਲੌਕ ਹੋ ਜਾਂਦੇ ਹਨ। SPF 50 ਪਲੱਸ ਤੁਹਾਨੂੰ 98% ਪ੍ਰੋਟੈਕਟ ਕਰਦੀ।
ਚੋਇਸ ਦੇ ਚੀਫ ਐਗਜ਼ੀਕਿਊਟਿਵ ਐਸ਼ਲੀ ਡਿਸਿਲਵਾ ਦਾ ਕਹਿਣਾ ਹੈ ਕਿ ਜੋ ਸਨ ਪ੍ਰੋਟੈਕਸ਼ਨ ਫੈਕਟਰ ਨੰਬਰ ਇਨ੍ਹਾਂ ਸਨਸਕ੍ਰੀਨਸ ਦੇ ਬਾਹਰ ਲਿਖਿਆ ਗਿਆ ਹੈ, ਜਿਵੇਂ ਕਿ SPF 30 SPF 50, ਚੋਇਸ ਦੀ ਰਿਪੋਰਟ ਮੁਤਾਬਕ ਇਹ ਪ੍ਰੋਡਕਟ ਉਸ ਦਾਅਵੇ ਉੱਤੇ ਖਰੇ ਨਹੀਂ ਉਤਰ ਰਹੇ।
We've picked a whole range of different brands, many that I think people would be familiar with across the country. And one thing that stands out is it's not aligned to the brand. So you saw brands like Cancer Council and Neutrogena. They were both one of the 4 sunscreens that worked, but both of them had products that didn't meet their claims as well. So it's not necessarily brand related. It's very specific to the product. And in one instance, we had a product that scored as low as 4 when it was advertised as 50 plus. And that was so low, we retested it in a separate lab with a different batch of that product, and it came back with a 5.
Dr. Tillo ne vi is report bare apne vichar sanje kite.
ਸਾਨੂੰ ਲੱਗਦਾ ਇਹ ਰਿਪੋਰਟ ਜ਼ਰੂਰ ਸੀਰੀਅਸ ਹੈ, ਪਰ ਲੋਕਾਂ ਨੂੰ ਸਨਸਕ੍ਰੀਨ ਤੇ ਭਰੋਸਾ ਨਹੀਂ ਛੱਡਣਾ ਚਾਹੀਦਾ। ਸਨਸਕ੍ਰੀਨ ਅੱਜ ਵੀ ਕਾਫੀ ਇਫੈਕਟਿਵ ਨੇ। SPF ਟੈਸਟਿੰਗ ਨਹੀਂ ਪਰਫੈਕਟ ਹੁੰਦੀ, ਹਰ ਵਾਰ ਰਿਜ਼ਲਟ ਸੇਮ ਨਹੀਂ ਆਉਂਦਾ। ਚੋਇਸ ਨੇ ਜੋ ਟੈਸਟ ਕੀਤਾ ਉਹ ਓਰਿਜਿਨਲ ਡੱਬੇ ਤੋਂ ਸਨਸਕ੍ਰੀਨ ਨੂੰ ਬਾਹਰ ਕੱਢ ਕੇ ਭੇਜਿਆ ਟੈਸਟਿੰਗ ਫੈਸਿਲਿਟੀਜ਼ ਨੂੰ, ਤੇ ਛੋਟੀ ਸੈਂਪਲ ਸਾਈਜ਼ ਨਾਲ ਉਹਨਾਂ ਨੇ ਟੈਸਟਿੰਗ ਕੀਤੀ। ਇਹ ਚੀਜ਼ਾਂ ਰਿਜ਼ਲਟ ਨੂੰ ਇਫੈਕਟ ਕਰ ਸਕਦਾ ਨੇ। ਚੋਇਸ ਇੱਕ ਵਧੀਆ ਕੰਜ਼ਿਊਮਰ ਗਰੁੱਪ ਹੈ, ਪਰ ਅਸੀਂ ਕਹਿਣਾ ਚਾਹੁੰਦੇ ਹਨ ਇਹ ਟੈਸਟ ਸਿਰਫ ਸ਼ੱਕ ਦੀ ਸ਼ੁਰੂਆਤ ਹੈ, ਫਾਈਨਲ ਸੱਚ ਨਹੀਂ ਹੈ। ਪੈਨਿਕ ਕਰਨ ਦੀ ਲੋੜ ਨਹੀਂ ਹੈ, ਹੋਰ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ।
ਉਹਨਾਂ ਇਹ ਵੀ ਕਿਹਾ ਕਿ ਆਸਟ੍ਰੇਲੀਆ ਵਿੱਚ ਥੈਰਾਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ TGA ਕੋਈ ਵੀ ਸਨਸਕ੍ਰੀਨ ਨੂੰ ਉਪਭੋਗਤਾਵਾਂ ਤੱਕ ਉਪਲਬਧ ਹੋਣ ਤੋਂ ਪਹਿਲਾਂ ਕਈ ਪ੍ਰਕਾਰ ਦੀ ਪੜਤਾਲ ਕਰਦੇ ਹਨ। ਪਰ ਇਸ ਰਿਪੋਰਟ ਤੋਂ ਬਾਅਦ ਚੋਇਸ ਨੇ ਸਨਸਕ੍ਰੀਨ ਦੇ ਬ੍ਰਾਂਡਸ ਨਾਲ ਸੰਪਰਕ ਕੀਤਾ। ਹਰ ਬ੍ਰਾਂਡ ਆਪਣੇ ਪ੍ਰੋਡਕਟ ਦਾ ਸਮਰਥਨ ਕਰਦਾ ਹੈ, ਪਰ ਸ਼੍ਰੀ ਡਿਸਿਲਵਾ ਕਹਿੰਦੇ ਹਨ ਕਿ TGA ਵੱਲੋਂ ਵਧੇਰੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
The TGA needs to kind of look at the fact that this is so far apart, and what we're asking them to do is at least do the compliance testing on the 16 products that we've tested that didn't meet their claims.
ਡਾਕਟਰ ਢਿੱਲੋਂ ਨੇ ਵੀ TGA ਵੱਲੋਂ ਵਧੇਰੀ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਸਨਸਕ੍ਰੀਨ ਵਰਤਣ ਵਾਲਿਆਂ ਵਿੱਚ ਕੋਈ ਗਲਤ ਫਹਿਮੀਆਂ ਪੈਦਾ ਨਾ ਹੋਣ।
ਸਭ ਤੋਂ ਜ਼ਰੂਰੀ ਗੱਲ, TGA ਸਾਡੀ ਥੈਰਾਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਜੋ ਆਸਟ੍ਰੇਲੀਆ ਵਿੱਚ ਸਨਸਕ੍ਰੀਨ ਰੈਗੂਲੇਟ ਕਰਦੀ ਹਾਂ, ਉਹ ਆਲਰੇਡੀ ਬਹੁਤ ਸਟ੍ਰਿਕਟ ਟੈਸਟਿੰਗ ਕਰਵਾਉਂਦੇ ਹਨ ਸਾਰੇ ਸਨਸਕ੍ਰੀਨ ਨੂੰ ਆਸਟ੍ਰੇਲੀਆ 'ਚ। TGA ਦੇ SPF ਕਲੇਮਸ 'ਤੇ ਬਰਾਬਰ ਨਜ਼ਰ ਰੱਖਦੇ ਹੈ, ਅਤੇ ਜੇ ਉਹਨਾਂ ਸ਼ੱਕ ਹੋਵੇ ਉਹ ਪ੍ਰੋਡਕਟ ਰੀਕਾਲ ਕਰਦੀ ਹੈ, ਅਤੇ ਦੁਬਾਰਾ ਉਹ ਕੰਪਨੀ ਨੂੰ ਟੈਸਟਿੰਗ ਕਰਨੀ ਪੈਂਦੀ ਹਨ। ਜਿਹੜੇ ਟੈਸਟਿੰਗ ਮੈਥਡ ਹਨ, ਜਿਹੜੇ ਸੈਂਪਲ ਸਾਈਜ਼ ਤੇ ਡਾਟਾ ਰਿਵਿਊ ਕਰਨਾ TGA ਦੀ ਡੇਲੀ ਰਿਸਪੋਂਸਿਬਿਲਿਟੀ ਹੈ। ਅਸੀਂ ਆਸਟ੍ਰੇਲੀਆ ਵਿੱਚ ਬਹੁਤ ਲੱਕੀ ਹਨ ਕਿ ਇੰਨਾ ਸਟ੍ਰਿਕਟ ਰੂਲਸ ਤੇ ਪ੍ਰੋਟੈਕਸ਼ਨ ਸਾਨੂੰ ਮਿਲਦੀ ਹਨ TGA ਤੋਂ।
SBS ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ TGA ਯਾਨੀ ਥੈਰਾਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹ ਚੋਇਸ ਵੱਲੋਂ ਦਿੱਤੀਆਂ ਖੋਜਾਂ ਦੀ ਜਾਂਚ ਕਰ ਰਹੇ ਹਨ ਅਤੇ ਲੋੜ ਪੈਣ ਤੇ ਨਿਯਮਾਂ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਇਸ ਦੇ ਚੱਲਦੇ ਮਾਹਿਰਾਂ ਅਤੇ ਐਡਵੋਕੇਟਾਂ ਦਾ ਮੰਨਣਾ ਹੈ ਕਿ ਧੁੱਪ ਤੋਂ ਬਚਾਅ ਕਰਨ ਦੀ ਜ਼ਿੰਮੇਵਾਰੀ ਅਤੇ ਲੋੜ ਬਰਕਰਾਰ ਹੈ ਅਤੇ ਸਨਸਕ੍ਰੀਨ ਦੀ ਜ਼ਰੂਰਤ ਬੇਹੱਦ ਮਹੱਤਵਪੂਰਨ ਹੈ। ਆਸਟ੍ਰੇਲੀਅਨ ਸਕਿਨ ਕੈਂਸਰ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਸਟੇਜ 3 ਮੈਲਾਨੋਮਾ ਦੇ ਮਰੀਜ਼ ਜੇ ਐਲਨ ਦਾ ਕਹਿਣਾ ਹੈ ਕਿ ਚਮੜੀ ਦੇ ਕੈਂਸਰ ਤੋਂ ਬਚਾਅ ਕਰਨ ਲਈ ਸਨਸਕ੍ਰੀਨ ਅਹਿਮ ਭੂਮਿਕਾ ਨਿਭਾਉਂਦੀ ਹੈ.
You know, if you're using sunscreen at the moment and it's working, you're not getting
burned. So, dosto, samay ijazat nahi dinda ke peshkariyan tuhade naal puri tarah sanjhiya kar sakiye, par tusi sadi website te ja ke eh puri jehdi hai peshkari, puri jankari jehdi hai oh le sakde ho. So, SBS Punjabi di website ya SBS Punjabi da Facebook page, jekar tusi like kita hai te utthe tuhanu sariyan peshkariyan jehdiyan ne oh mil sakdiyan ne. Tusi sun vi sakde ho te unhan nu Punjabi te Angrezi de vich pad vi sakde ho. So, vela ho gaya tuhade to ijazat lehn da. Dhanwad.
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.
Wondering if dangerous contaminants are in your home's water? Get Leaf Home Water Solutions today. We can't live without water, but we can take actions today to make it safer and healthier. Leaf Home Water Solutions is offering a free in-home water test. Just visit leafhome.com/water to schedule yours. With results from their advanced digital testing, Leaf Home Water Solutions can design a whole home system and expertly install it in as little as one day. With Leaf Home Water Solutions, you can feel confident that each drop of water from every tap and appliance is cleaner and safer for you and your family. We can't live without water, but we can take actions today to make our family's water safer with Leaf Home Water Solutions. Schedule your free home water test today at leafhome.com/water and save 15% on all home water treatment systems. That's leafhome.com/water for your free home water test and 15% off. leafhome.com/water.